ਸੁਣੋ ਵੀ ਦੋਸਤੋ, ਸੁਣੋ ਵੀ ਦੋਸਤੋ, ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ ਜਾਂ ਫਿਰ ਘਰ ਵਿਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ ਆ ਸੁਣੋ ਹਰਮਾ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿੱਚ ਬਸਦੇ ਹੋ ਜਾਂ ਫਿਰ ਬਸਦੇ ਹੋ ਪਿੱਛੇ ਸ਼ਹਿਰਾਂ ਸ਼ਹਿਰਾਂ, ਹਰਮਾ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਖੈਰਾਂ, ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ।
ਬਦਲ ਗਈਆਂ ਨੇ ਸ਼ਕਲਾਂ, ਰਾਗ ਪੁਰਾਣੇ ਨੇ, ਸੱਦੇ ਸਿਰਫ ਨਵੇਂ ਨੇ, ਕਾਗ ਪੁਰਾਣੇ ਨੇ, ਨਵੀਂ ਪਟਾਰੀ ਵੇਖ ਕੇ ਵਿਸਰ ਜਾਵੀ ਨਾ, ਬਿੰਨਾ ਦੇ ਸੁਰ ਦੱਸਦੇ ਨਾਗ ਪੁਰਾਣੇ ਨੇ, ਸਾਕ ਪੁਰਾਣੇ ਜਿਹੜੀ ਗੱਲੋਂ ਛੱਡੇ ਸੀ, ਨਵਿਆਂ ਨੇ ਵੀ ਵਰਤੇ ਲਾਗ ਪੁਰਾਣੇ ਨੇ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਅਤੇ ਹਰਮਨ ਰੇਡੀਓ ਨਾਲ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਅਤੇ ਮੈਂ ਗੁਰਸੇਵਕ ਸਿੰਘ ਆਪ ਸਭ ਦਾ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ। ਅਤੇ ਅੱਜ 30 ਜਨਵਰੀ 2020 ਦਿਨ ਵੀਰਵਾਰ, ਨਾਨਕ ਸ਼ਾਹੀ 17 ਮਾਘ ਸੰਮਤ 551 ਹੋ ਗਈ ਹੈ। ਅਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਸਰਬਜੀਤ ਭਾਅ ਜੀ ਪਟਿਆਲੇ ਤੋਂ। ਅਤੇ ਮੈਂ ਆਸ ਕਰਦਾ ਕਿ ਤੁਸੀਂ ਜਿੱਥੋਂ ਕਿਤੋਂ ਵੀ ਪ੍ਰੋਗਰਾਮ ਸੁਣ ਰਹੇ ਹੋਵੋਗੇ ਰਾਜੀ ਖੁਸ਼ੀ ਹੋਵੋਗੇ। ਅਤੇ ਆਸਟ੍ਰੇਲੀਆ ਵਾਲਿਆਂ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਨੇ ਆਪਣੇ ਦਿਨ ਦੀ ਸ਼ੁਰੂਆਤ ਕਰ ਲਈ ਹੋਣੀ ਆ, ਕੰਮਾਂ ਕਾਰਾਂ 'ਤੇ ਲੱਗ ਗਏ ਹੋਵੋਗੇ, ਅਤੇ ਸੋਹਣੀ ਦਿਨ ਦੀ ਸ਼ੁਰੂਆਤ ਹੋਈ ਹੋਏਗੀ। ਮੈਂ ਇਹੀ ਆਸ ਰੱਖ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਾ ਹਾਂ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਅਸੀਂ ਇੱਕ ਗੀਤ ਸੁਣਾਂਗੇ, ਪਰ ਉਸ ਤੋਂ ਪਹਿਲਾਂ ਇੱਕ ਵਿਚਾਰ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ, ਜੋ ਕਿ ਮੌਲਾਨਾ ਰੂਮੀ ਜੀ ਦਾ ਲਿਖਿਆ ਹੋਇਆ ਵਿਚਾਰ ਹੈ। ਤਾਂ ਉਹ ਲਿਖਦੇ ਆ, ਕਹਿੰਦੇ ਇਸ ਦਾ ਕੋਈ ਅਰਥ ਨਹੀਂ ਕਿ ਤੁਹਾਡੀਆਂ ਕਮਜ਼ੋਰੀਆਂ ਜਾਂ ਅਸਫਲਤਾਵਾਂ ਕਿੰਨੀਆਂ ਕਠੋਰ ਹਨ। ਕਦੇ ਵੀ ਉਮੀਦ ਨਾ ਛੱਡੋ, ਉਦਾਸੀ ਦੇ ਆਲਮ ਵਿੱਚ ਨਾ ਡਿੱਗੋ। ਹਾਲਾਂਕਿ ਜਦ ਤੁਹਾਡੇ ਸਾਹਮਣੇ ਸਭ ਦਰਵਾਜ਼ੇ ਬੰਦ ਹੋ ਜਾਂਦੇ ਨੇ, ਤਾਂ ਇੱਕ ਰਹੱਸਮਈ ਰਸਤਾ ਤੁਹਾਡੇ ਲਈ ਖੁੱਲ੍ਹੇਗਾ ਅਤੇ ਜਿਸ ਦੇ ਬਾਰੇ ਕਿਸੇ ਨੂੰ ਪਤਾ ਨਹੀਂ ਹੁੰਦਾ। ਤੁਸੀਂ ਇਸ ਨੂੰ ਦੇਖ ਕੇ ਕਦੇ ਦੇਖ ਨਹੀਂ ਸਕਦੇ, ਪਰ ਇਸ ਪਵਿੱਤਰ ਆਸ ਵਾਲੇ ਰਸਤੇ ਦੇ ਅੰਤ 'ਤੇ ਬਹੁਤ ਸਾਰੀਆਂ ਖੁਸ਼ੀਆਂ ਇੰਤਜ਼ਾਰ ਕਰ ਰਹੀਆਂ ਹੁੰਦੀਆਂ ਨੇ। ਅਹਿਸਾਨਮੰਦ ਬਣੋ, ਅਤੇ ਇੱਥੇ ਹਮੇਸ਼ਾ ਹੀ ਕੁਝ ਨਾ ਕੁਝ ਹੁੰਦਾ ਹੈ, ਅਤੇ ਜਿਸ ਲਈ ਅਸੀਂ ਧੰਨਵਾਦ ਹੋਈਏ। ਪ੍ਰਾਪਤੀ ਤੋਂ ਬਾਅਦ ਧੰਨਵਾਦ ਕਰਨਾ ਸੌਖਾ ਹੈ, ਪਰ ਪ੍ਰਾਪਤੀ ਤੋਂ ਪਹਿਲਾਂ ਧੰਨਵਾਦ ਕਰਨਾ ਸਿੱਖੋ। ਸੋ ਇਹ ਵਿਚਾਰ ਸੀ ਮੌਲਾਨਾ ਰੂਮੀ ਜੀ ਦਾ। ਸੋ ਤੁਸੀਂ ਇਸੇ ਆਸ ਦੇ ਨਾਲ ਦਿਨ ਦੀ ਸ਼ੁਰੂਆਤ ਕਰਨੀ ਆ ਕਿ ਤੁਹਾਡਾ ਦਿਨ ਵਧੀਆ ਰਹੇ, ਅਤੇ ਜੇਕਰ ਤੁਸੀਂ ਕਿਸੇ ਗੱਲ ਨੂੰ ਲੈ ਕੇ ਨਿਰਾਸ਼ ਆ, ਤਾਂ ਇਸ ਆਸ ਦੇ ਨਾਲ ਦਿਨ ਦੀ ਸ਼ੁਰੂਆਤ ਕਰਨੀ ਹੈ ਕਿ ਤੁਹਾਡੇ ਲਈ ਉਹ ਅੱਜ ਰਹੱਸਮਈ ਦਰਵਾਜ਼ਾ ਖੁੱਲ੍ਹੇਗਾ, ਅਤੇ ਜਿਸ ਨਾਲ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣੀਆਂ ਨੇ। ਸੋ ਆਸ ਨਹੀਂ ਛੱਡਣੀ, ਅਤੇ ਕੰਮ ਕਾਜ ਹੋਣ ਤੋਂ ਪਹਿਲਾਂ ਹੀ ਸ਼ੁਕਰਾਨਾ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਰੱਖਣਾ, ਇੱਕ ਸ਼ੁਕਰਾਨਾ ਜ਼ਰੂਰ ਪਰਮਾਤਮਾ ਦਾ ਕਰਨਾ ਕਿ ਤੂੰ ਸਾਨੂੰ ਇਹ ਸਵਾਸ ਦਿੱਤੇ ਆ ਅਤੇ ਸੋਹਣੇ ਦਿਨ ਦੀ ਸ਼ੁਰੂਆਤ ਹੋਈ ਆ। ਸੋ ਲਓ ਦੋਸਤੋ, ਅਸੀਂ ਇੱਕ ਗੀਤ ਸੁਣਦੇ ਹਾਂ, ਗੀਤ ਤੋਂ ਉਸ ਪਾਰ ਪ੍ਰੋਗਰਾਮ ਸ਼ੁਰੂ ਕਰਾਂਗੇ ਅਤੇ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਅਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਬੋਲੇ ਸੋਨਿਆਲ ਸਤਿ ਸ਼੍ਰੀ ਅਕਾਲ, ਬੋਲੇ ਸੋਨਿਆਲ ਸਤਿ ਸ਼੍ਰੀ ਅਕਾਲ, ਬੋਲੇ ਸੋਨਿਆਲ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।
ਇਹ ਨਾਰਾ ਗੁਰੂ ਗੋਬਿੰਦ ਦਾ, ਜੈਕਾਰਾ ਗੁਰੂ ਗੋਬਿੰਦ ਦਾ, ਇਹ ਨਾਰਾ ਗੁਰੂ ਗੋਬਿੰਦ ਦਾ, ਜੈਕਾਰਾ ਗੁਰੂ ਗੋਬਿੰਦ ਦਾ, ਪਹਿਚਾਣਿਆ ਜਾਵੇ ਲੱਖਾਂ ਚੋਂ ਸਿੰਘ ਨਿਆਰਾ ਗੁਰੂ ਗੋਬਿੰਦ ਦਾ। ਇਹ ਸਾਜੀਆਂ ਕਲਗੀਆਂ ਵਾਲੇ ਨੇ, ਇਹ ਸਾਜੀਆਂ ਕਲਗੀਆਂ ਵਾਲੇ ਨੇ ਸੀਸਾਂ ਦੇ ਪਾ ਕੇ ਮਤੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ
ਤੇ ਚੜ ਜਾਂਦਾ ਸਵਾ ਲੱਖ ਨਕੱਲਾ ਲੜ ਜਾਂਦਾ ਇਹ ਚਰਖੜੀਆਂ ਤੇ ਚੜ ਜਾਂਦਾ ਸਵਾ ਲੱਖ ਨਕੱਲਾ ਲੜ ਜਾਂਦਾ ਦੇਗਾਂ ਦੇ ਵਿੱਚ ਉਬਾਲੇ ਖਾਦ ਪੀਆਂ ਤਵੀਆਂ ਤੇ ਸੜ ਜਾਂਦਾ ਨਾ ਚੁੱਕਦਾ ਮੂਹਰੇ ਜ਼ਾਲਮ ਦੇ ਨਾ ਚੁੱਕਦਾ ਮੂਹਰੇ ਜ਼ਾਲਮ ਦੇ ਜ਼ਾਲਮ ਲਾ ਜ਼ੋਰ ਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 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 ਖੰਡਿਆਂ ਦੀਆਂ ਤਾਰਾਂ ਤੇ ਤਾਰਾਂ ਤੇ ਨੇਜੇ ਛਵੀਆਂ ਤਲਵਾਰਾਂ ਤੇ ਨੱਚਦਾ ਖੰਡਿਆਂ ਦੀਆਂ ਤਾਰਾਂ ਤੇ ਨੇਜੇ ਛਵੀਆਂ ਤਲਵਾਰਾਂ ਤੇ ਪਰ ਢਾਲ ਸਾਹਮਣੇ ਖੜ ਜਾਵੇ ਦੁਸ਼ਮਣ ਦੇ ਕੀਤੇ ਵਾਰਾਂ ਤੇ ਸਿਰ ਲੈਂਦਾ ਬੇਸ਼ੱਕ ਲੈ ਜਾਵੇ ਸਿਰ ਲੈਂਦਾ ਬੇਸ਼ੱਕ ਲੈ ਜਾਵੇ ਪਰ ਪਿੱਛੇ ਨਾ ਏ ਹਟੇ ਵਾਹਿਗੁਰੂ ਜੀ ਕਾ ਖਾਲਸਾ ਇਸ ਗਲੀ ਚ ਆਉਣਾ ਸੌਖਾ ਨਹੀਂ ਇਹ ਧਰਮ ਕਮਾਉਣਾ ਸੌਖਾ ਨਹੀਂ ਇਸ ਗਲੀ ਚ ਆਉਣਾ ਸੌਖਾ ਨਹੀਂ ਸਿਰ ਦੇ ਕੇ ਮਿਲੇ ਸ਼ਹੀਦੀ ਉਹਦਿਆ ਰੁਤਬਾ ਪਾਉਣਾ ਸੌਖਾ ਨਹੀਂ ਲੰਘਿਆਣੀਆਂ ਕੰਧਾਂ ਕੰਬਦੀਆਂ ਲੰਘਿਆਣੀਆਂ ਕੰਧਾਂ ਕੰਬਦੀਆਂ ਬੋਲਣ ਜੈਕਾਰੇ ਜੱਥੇ ਵਾਹਿਗੁਰੂ ਜੀ ਕਾ ਖਾਲਸਾ
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਅਤੇ ਸਰਬਜੀਤ ਭਾਈ ਨੇ ਬਹੁਤ ਹੀ ਸੋਹਣੇ ਧਾਰਮਿਕ ਗੀਤ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਾਈ ਆ। ਜਦੋਂ ਅਸੀਂ ਵਧੀਆ ਕੁਛ ਸੁਣਦੇ ਹਾਂ ਸਾਡਾ ਐਨਰਜੀ ਲੈਵਲ ਹਾਈ ਹੋ ਜਾਂਦਾ ਹੈ ਨਾ, ਖਾਸ ਕਰਕੇ ਸਵੇਰ ਸਵੇਰ ਜਦੋਂ ਅਸੀਂ ਦਿਨ ਦੀ ਸ਼ੁਰੂਆਤ ਕਰਦੇ ਹਾਂ ਤਾਂ ਸਾਡੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਵਧੀਆ ਸੰਗੀਤ ਸੁਣੀਏ, ਵਧੀਆ ਸ਼ਬਦ ਸੁਣੀਏ ਕਿ ਸਾਡਾ ਦਿਨ ਸੋਹਣਾ ਬਤੀਤ ਹੋਵੇ, ਸਾਡੇ ਐਨਰਜੀ ਲੈਵਲਸ ਹਾਈ ਹੋਣ ਤਾਂ ਜੋ ਕਿ ਅਸੀਂ ਵਧੀਆ ਤਰੀਕੇ ਨਾਲ ਕੰਮ ਕਰ ਸਕੀਏ। ਸੋ ਕੋਸ਼ਿਸ਼ ਕਰਿਆ ਕਰੋ ਕਿ ਅੱਜ ਕੱਲ੍ਹ ਦਾ ਜਿਹੜਾ ਮਿਊਜ਼ਿਕ, ਅੱਜ ਕੱਲ੍ਹ ਦੇ ਜਿਹੜੇ ਗੀਤ ਅਸੀਂ ਸੁਣਨ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਉਹ ਕਹਿੰਦੇ ਹੁੰਦੇ ਨਾ ਕਿ ਫੀਲ ਹਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਗੀਤਾਂ ਦੇ ਨਾਲ। ਪਰ ਜੇਕਰ ਅਸੀਂ ਉਸੇ ਸਮੇਂ ਵਧੀਆ ਗੀਤ ਲੱਭ ਕੇ, ਇੱਦਾਂ ਨਹੀਂ ਹੈ ਕਿ ਗੀਤ ਵਧੀਆ ਹੈ ਨਹੀਂ ਗੇ, ਸੋ ਬਹੁਤ ਵਧੀਆ ਗੀਤ ਨੇ ਜਿਨ੍ਹਾਂ ਗੀਤਾਂ ਦੇ ਨਾਲ ਅਸੀਂ ਇਤਿਹਾਸ ਦੇ ਨਾਲ ਵੀ ਜੁੜ ਸਕਦੇ ਹਾਂ ਜਾਂ ਵਧੀਆ ਸ਼ਬਦਾਵਲੀ ਦੇ ਨਾਲ ਵੀ ਜੁੜ ਸਕਦੇ ਹਾਂ, ਉਹ ਗੀਤ ਲੱਭ ਕੇ ਆਪਣੀ ਪਲੇਲਿਸਟ ਦੇ ਵਿੱਚ ਰੱਖੀਏ। ਸੋ ਉਸ ਦੇ ਨਾਲ ਕੀ ਹੋਣਾ ਕਿ ਤੁਸੀਂ ਮਿਊਜ਼ਿਕ ਸੁਣਨਾ ਹਰੇਕ ਲਈ ਜ਼ਰੂਰੀ ਹੈ ਨਾ, ਮਿਊਜ਼ਿਕ ਤੋਂ ਬਗੈਰ ਅਸੀਂ ਰਹਿ ਨਹੀਂ ਸਕਦੇ। ਸੋ ਅਸੀਂ ਗੀਤ ਵੀ ਸੁਣਦੇ ਰਹਾਂਗੇ ਅਤੇ ਵਧੀਆ ਸੁਣਾਂਗੇ ਤਾਂ ਸਾਡੇ ਨੌਲੇਜ ਦੇ ਵਿੱਚ ਵੀ ਇਜ਼ਾਫਾ ਹੋਵੇਗਾ। ਸੋ ਕੋਸ਼ਿਸ਼ ਕਰਿਆ ਕਰੋ ਕਿ ਵਧੀਆ ਤੋਂ ਵਧੀਆ ਗੀਤ ਸੁਣਿਆ ਕਰੋ। ਕਵੀਸ਼ਰੀ ਵਾਰਾਂ ਹੁੰਦੀਆਂ ਨੇ ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਲਾਊਡ ਮਿਊਜ਼ਿਕ, ਲਾਊਡ ਜਿਹੜੇ ਗੀਤ ਆ ਰਹੇ ਨੇ, ਆਹੀ ਹੁੰਦਾ ਨਾ ਕਿ ਸਾਡਾ ਪੰਪ ਮਿਲਦਾ ਜੀ, ਸਾਡੇ ਬਲੱਡ ਨੂੰ ਪੰਪ ਮਿਲਦਾ। ਅਸੀਂ ਵਧੀਆ ਕਵੀਸ਼ਰੀ, ਵਧੀਆ ਵਾਰਾਂ ਸੁਣ ਸਕਦੇ ਹਾਂ ਉਹਨਾਂ ਨੂੰ ਰਿਪਲੇਸ ਕਰਨ ਦੇ ਲਈ। ਫਿਰ ਆਪੇ ਕੋਈ ਇੱਕ ਦਿਨ ਆਏਗਾ ਜਦੋਂ ਉਹਨਾਂ ਦੀ ਡਿਮਾਂਡ ਘੱਟ ਜਾਣੀ, ਜਿਹੜੇ ਅੱਜ ਕੱਲ੍ਹ ਦੇ ਬੇਤੁਕੇ ਗੀਤ ਨੇ ਉਹ ਵੀ ਕੁਛ ਚੰਗਾ ਲਿਖਣਗੇ ਅਤੇ ਚੰਗਾ ਗਾਉਣਗੇ। ਸੋ ਇਹ ਤਰੀਕਾ ਇੱਕ ਹੋ ਸਕਦਾ ਆ ਜੇਕਰ ਅਸੀਂ ਸੁਧਾਰ ਲਿਆਉਣਾ ਚਾਹੁੰਦੇ ਹਾਂ ਗੀਤਾਂ ਦੇ ਵਿੱਚ। ਖੈਰ ਹੁਣ ਸਮਾਂ ਹੋ ਗਿਆ ਕਿ ਮੌਸਮ 'ਤੇ ਝਾਤ ਮਾਰੀ ਜਾਵੇ ਅਤੇ ਇਸ ਤੋਂ ਬਾਅਦ ਅਸੀਂ ਦਿਨ ਦੇ ਇਤਿਹਾਸ 'ਤੇ ਵੀ ਝਾਤ ਮਾਰਾਂਗੇ। ਅਤੇ ਸ਼ੁਰੂਆਤ ਕਰਦੇ ਹਾਂ ਰਾਜਧਾਨੀ ਕੈਨਬਰਾ ਤੋਂ, ਅਤੇ ਜਿੱਥੇ ਕਿ ਅਸਮਾਨ ਸਾਫ ਤੇ ਤਾਪਮਾਨ ਵੱਧ ਤੋਂ ਵੱਧ 37 degrees ਦੱਸਿਆ ਜਾ ਰਿਹਾ ਤੇ ਘੱਟ ਤੋਂ ਘੱਟ 18 degrees ਤਾਪਮਾਨ। ਤੇ ਉਸ ਤੋਂ ਬਾਅਦ ਸਿਡਨੀ ਦੀ ਜੇਕਰ ਗੱਲ ਕਰੀਏ ਤਾਂ ਉੱਥੇ ਤਾਪਮਾਨ ਅੱਜ ਵੱਧ ਤੋਂ ਵੱਧ 28 degrees ਰਹਿਣ ਦੇ ਆਸਾਰ ਨੇ ਤੇ ਘੱਟ ਤੋਂ ਘੱਟ 22 ਤੇ ਕਿਤੇ ਕਿਤੇ ਬੱਦਲਬਾਈ ਦਿਖਾਈ ਜਾ ਰਹੀ ਹੈ। ਮੈਲਬਨ ਦੇ ਵਿੱਚ ਅੱਜ ਤਾਪਮਾਨ ਵੱਧ ਤੋਂ ਵੱਧ 36 degrees ਤੱਕ ਜਾਣ ਦੇ ਆਸਾਰ ਨੇ ਤੇ ਘੱਟ ਤੋਂ ਘੱਟ 21 ਤੇ ਅਸਮਾਨ ਸਾਫ ਦੱਸਿਆ ਜਾ ਰਿਹਾ ਹੈ। ਬ੍ਰਿਸਬੇਨ ਦੇ ਵਿੱਚ ਬੱਦਲਬਾਈ ਬਣੀ ਹੋਈ ਹੈ ਤੇ ਤਾਪਮਾਨ ਵੱਧ ਤੋਂ ਵੱਧ 31 degrees ਤੱਕ ਜਾਣ ਦੇ ਆਸਾਰ ਨੇ ਤੇ ਘੱਟ ਤੋਂ ਘੱਟ 23 degrees ਤੱਕ। ਪਰਥ ਦੇ ਵਿੱਚ ਬੱਦਲਬਾਈ ਬਣੀ ਹੋਈ ਹੈ ਤੇ ਮੀਂਹ ਦੇ ਆਸਾਰ ਦੱਸੇ ਜਾ ਰਹੇ ਨੇ ਤੇ ਤਾਪਮਾਨ ਵੱਧ ਤੋਂ ਵੱਧ 22 degrees ਤੇ ਘੱਟ ਤੋਂ ਘੱਟ 13 degrees ਰਹਿਣ ਦੇ ਆਸਾਰ ਨੇ। ਐਡਲੇਡ ਦੇ ਵਿੱਚ ਅਸਮਾਨ ਸਾਫ ਤੇ ਤਾਪਮਾਨ 40 degrees ਤੱਕ ਜਾਣ ਦੇ ਆਸਾਰ ਨੇ ਤੇ ਘੱਟ ਤੋਂ ਘੱਟ 28 degrees ਤਾਪਮਾਨ ਰਹੇਗਾ। ਸੋ ਖਾਸੀ ਗਰਮੀ ਹੀ ਰਹੇਗੀ ਐਡਲੇਡ ਦੇ ਵਿੱਚ। ਤੇ ਜੇਕਰ ਹੁਣ ਦੇਸ਼ ਪੰਜਾਬ ਦੀ ਆਪਣੇ ਸੋਹਣੇ ਪੰਜਾਬ ਦੀ ਗੱਲ ਕਰੀਏ ਤਾਂ ਉੱਥੇ ਤਾਪਮਾਨ ਅੱਜ ਵੱਧ ਤੋਂ ਵੱਧ ਰਹੇਗਾ 9 degrees ਤੇ ਘੱਟ ਤੋਂ ਘੱਟ 6 degrees ਤੇ ਵੈਰੀ ਏਅਰ ਕੁਆਲਿਟੀ ਦੇ ਨਾਲ, ਵੈਰੀ ਪੂਅਰ ਏਅਰ ਕੁਆਲਿਟੀ ਦੇ ਨਾਲ ਇਹ ਤਾਪਮਾਨ ਰਹੇਗਾ। ਤਾਂ ਇਹ ਸੀ ਆਸਟ੍ਰੇਲੀਆ ਦੇ ਕੁਛ ਕੁ ਸ਼ਹਿਰਾਂ ਦਾ ਅਤੇ ਪੰਜਾਬ ਦਾ ਤਾਪਮਾਨ। ਸੋ ਜਦੋਂ ਵੀ ਆਹ ਤਾਪਮਾਨ ਵਾਲਾ ਜਦੋਂ ਅਸੀਂ ਐਪ ਖੋਲਦੇ ਹਾਂ ਤਾਂ ਬੜੀ ਹੈਰਾਨੀ ਹੁੰਦੀ ਆ ਜਦੋਂ ਵੈਰੀ ਪੂਅਰ ਏਅਰ ਕੁਆਲਿਟੀ ਮੈਂ ਪੰਜਾਬ ਦੇ ਨਾਲ ਪੜ੍ਹਦਾ ਹਾਂ। ਹੈਰਾਨੀ ਇਸ ਗੱਲ ਕਰਕੇ ਹੁੰਦੀ ਆ, ਵੈਸੇ ਤਾਂ ਪੂਰੇ ਇੰਡੀਆ ਦੇ ਵਿੱਚ ਕਹਿ ਸਕਦੇ ਹਾਂ ਕੁਛ ਕੁ ਹਿੱਸਿਆਂ ਨੂੰ ਛੱਡ ਕੇ ਕਿ ਏਅਰ ਕੁਆਲਿਟੀ ਬਹੁਤ ਲੋਅ ਚਲੀ ਗਈ ਆ ਅਤੇ ਦੁਨੀਆਂ ਦੇ ਹੋਰ ਸ਼ਹਿਰ ਵੀ ਇੱਦਾਂ ਦੇ ਨੇ। ਕਿਉਂਕਿ ਜਦੋਂ ਹੁਣ ਮੁੱਖ ਮੰਤਰੀ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਨੇ ਜਦੋਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ, ਇਲੈਕਸ਼ਨ ਤੋਂ ਪਹਿਲਾਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਕਸਮ ਖਾਧੀ ਸੀ ਨਸ਼ੇ ਵਾਲਿਆਂ ਲਈ, ਹੈ ਨਾ, ਕਿ ਉਹਨਾਂ ਨੂੰ ਮੈਂ ਤਸਕਰਾਂ ਨੂੰ ਅੰਦਰ ਕਰਾਂਗਾ। ਤਾਂ ਸ਼ਾਇਦ ਜੇਕਰ ਉਹ ਗੁਟਕਾ ਸਾਹਿਬ ਖੋਲ੍ਹ ਕੇ ਜਪਜੀ ਸਾਹਿਬ ਦੇ ਸਲੋਕ ਨੂੰ ਪੜ੍ਹਦੇ ਤਾਂ ਕਿ ਪਵਨ ਗੁਰੂ ਪਾਣੀ ਪਿਤਾ ਪੜ੍ਹ ਲੈਂਦੇ ਤਾਂ ਸ਼ਾਇਦ ਉਹਨਾਂ ਨੂੰ ਹਵਾ ਦੀ ਮਹੱਤਤਾ ਬਾਰੇ ਕੁਛ ਪਤਾ ਚੱਲ ਜਾਂਦਾ ਅਤੇ ਨਸ਼ਾ ਤਸਕਰਾਂ ਦਾ ਤਾਂ ਪਤਾ ਨਹੀਂ ਅਤੇ ਹਵਾ ਲਈ ਕੰਮ ਜ਼ਰੂਰ ਕਰਦੇ ਕਿ ਜਿਹੜੀ ਸਾਡੀ ਬੁਨਿਆਦੀ ਖਾਸ ਮੇਨ ਲੋੜ ਆ ਉਹਦੇ ਲਈ ਕੰਮ ਜ਼ਰੂਰ ਕਰਦੇ ਕਿ ਇਹ ਏਅਰ ਕੁਆਲਿਟੀ ਨੂੰ ਕਿੱਦਾਂ ਬਚਾਉਣਾ ਆ, ਆਉਣ ਵਾਲੀ ਪੀੜ੍ਹੀਆਂ ਲਈ ਤਾਂ ਕਹਿ ਨਹੀਂ ਸਕਦਾ, ਆਪਣੇ ਲਈ ਕਿੱਦਾਂ ਬਚਾਉਣਾ ਹੈ, ਇਹੀ ਚੈਲੇਂਜਿੰਗ ਬਣਦਾ ਜਾ ਰਿਹਾ ਆ। ਕਿਉਂਕਿ ਕੁਛ ਕੁ ਦਿਨ ਪਹਿਲਾਂ ਮੈਨੂੰ ਦਿੱਲੀ ਜਾਣ ਦਾ ਮੌਕਾ ਮਿਲਿਆ, 2-3 ਦਿਨ ਪਹਿਲਾਂ, ਅਤੇ ਤੁਸੀਂ ਬਿਲੀਵ ਨਹੀਂ ਕਰਨਾ ਕਿ ਉੱਥੇ ਇਸ ਤੋਂ ਵੀ ਬੁਰਾ ਹਾਲ ਆ। ਚਲੋ ਉੱਥੇ ਲੋਕ ਸਰਵਾਈਵ ਕਰ ਰਹੇ ਨੇ ਪਰ ਉਹ ਸਰੀਰ ਯੂਜ ਟੂ ਹੋ ਗਏ ਨੇ, ਅਤੇ ਅਸੀਂ ਮੈਂ ਅਤੇ ਮੇਰਾ ਫਰੈਂਡ ਗਏ ਸੀ, ਦੋਨੋਂ ਹੀ ਜਾਣੀ ਕਿ ਬਿਮਾਰ ਹੋ ਕੇ ਉੱਥੋਂ ਆਏ, ਸਾਨੂੰ 2-3 ਦਿਨ ਉੱਥੇ ਰਹਿਣਾ ਪਿਆ, ਅਤੇ ਦੋਨਾਂ ਦਾ ਬੁਰਾ ਹਾਲ ਹੋ ਗਿਆ, ਗਲੇ ਖਰਾਬ ਸਾਡੇ ਹੋ ਗਏ। ਕਿਉਂਕਿ ਇੱਥੋਂ ਜਦੋਂ ਅਸੀਂ ਦਿੱਲੀ ਜਾਂਦੇ ਹਾਂ ਤਾਂ ਸਾਨੂੰ ਮਹਿਸੂਸ ਹੁੰਦਾ ਕਿ ਹਵਾ 'ਚ ਕਿੰਨਾ ਬਦਲਾਅ ਆ, ਪਰ ਜਦੋਂ ਕੋਈ ਵਿਦੇਸ਼ ਤੋਂ ਆਉਂਦਾ ਉਹਨੂੰ ਪੰਜਾਬ ਦੀ ਹਵਾ ਹਫ਼ਤਾ ਹੀ ਮੈਂ ਕਹਿੰਦਾ ਲੱਗ ਜਾਂਦਾ ਆ ਇੱਥੇ ਆਪਣੇ ਆਪ ਨੂੰ ਢਾਲਣ ਲਈ, ਅਤੇ ਸਿਹਤ ਵੀ ਖਰਾਬ ਹੁੰਦੀ ਆ। ਸੋ ਇਹ ਚੀਜ਼ 'ਤੇ ਬਹੁਤ ਹੀ ਪਹਿਲ ਦੇ ਆਧਾਰ 'ਤੇ ਕੰਮ ਕਰਨ ਦੀ ਲੋੜ ਆ। ਵੈਸੇ ਸਿੰਪਲ ਆ, ਅਸੀਂ ਪਤਾ ਨਹੀਂ ਕਿਉਂ ਕੰਪਲੀਕੇਟਡ ਬਣਾ ਰੱਖਿਆ ਇਹਨਾਂ ਸਾਰੀਆਂ ਚੀਜ਼ਾਂ ਨੂੰ। ਸਾਨੂੰ ਦੱਸਿਆ ਹੋਇਆ ਹੈ ਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ। ਸੋ ਇਹ ਤਿੰਨੇ ਚੀਜ਼ਾਂ ਨੇ ਜਿਨ੍ਹਾਂ 'ਤੇ ਪਹਿਲ ਦੇ ਆਧਾਰ 'ਤੇ ਕਿੱਦਾਂ ਕਿੱਦਾਂ ਕੰਮ ਕਰਨਾ ਆ ਉਹ ਦੱਸਿਆ ਹੋਇਆ ਨਾ, ਪਵਨ 'ਤੇ, ਪਾਣੀ 'ਤੇ, ਫਿਰ ਧਰਤੀ 'ਤੇ। ਸੋ ਇਹਨਾਂ ਤਿੰਨਾਂ ਚੀਜ਼ਾਂ ਨੂੰ ਕਿੱਦਾਂ ਬਚਾਉਣਾ ਆ ਹੁਣ ਉਹ ਚੈਲੇਂਜਿੰਗ ਆ ਹਰ ਕਿਸੇ ਲਈ, ਨਾ ਸਿਰਫ ਮੰਤਰੀਆਂ ਲਈ, ਸਾਡੇ ਲਈ ਵੀ, ਕਿਉਂਕਿ ਅਸੀਂ ਸਮਾਜ ਦੇ ਵਿੱਚ, ਇਸ ਦੁਨੀਆਂ ਦੇ ਵਿੱਚ ਵਿਚਰਦੇ ਹਾਂ। ਅਤੇ ਸਾਡੇ ਨਾਲ ਸਾਡੇ ਵੀਰ ਰਮਨਜੀਤ ਜਡੋਰੀਆ ਵੀ ਜੁੜੇ ਆ, ਇਹਨਾਂ ਦਾ ਵੀ ਅਸੀਂ ਮੈਸੇਜ ਲਵਾਂਗੇ। ਪਰ ਉਸ ਤੋਂ ਪਹਿਲਾਂ ਅਸੀਂ ਤਵਾਰੀਖ ਦੇ ਵਿੱਚ, ਸਿੱਖ ਇਤਿਹਾਸ ਦੇ ਵਿੱਚ ਅੱਜ ਦੇ ਦਿਨ ਦੀ ਦੇਖੀਏ ਕਿ 30 January ਕੀ ਕਹਿ ਰਹੀ ਆ। ਅਤੇ ਲਿਖਾਰੀ ਨੇ ਡਾਕਟਰ ਹਰਜਿੰਦਰ ਸਿੰਘ ਦਲਗੀਰ, ਅਤੇ ਉਹਨਾਂ ਦੀ ਕਿਤਾਬ ਸਿੱਖ ਇਤਿਹਾਸ ਵਿੱਚ ਅੱਜ ਦਾ ਦਿਨ ਜਨਵਰੀ ਤੋਂ ਜੂਨ ਤੱਕ ਮੇਰੇ ਹੱਥ ਦੇ ਵਿੱਚ ਆ, ਅਤੇ ਉਹ ਲਿਖਦੇ ਨੇ ਇਤਿਹਾਸ 1855 ਦਾ, 30 January ਦਾ, ਜਿਸ ਦੇ ਵਿੱਚ ਨਿਰੰਕਾਰੀ ਲਹਿਰ ਦੇ ਮੋਢੀ ਬਾਬਾ ਦਿਆਲ ਦੀ ਮੌਤ ਬਾਰੇ ਉਹ ਲਿਖਦੇ ਨੇ। ਕਹਿੰਦੇ ਰਣਜੀਤ ਸਿੰਘ ਦੇ ਰਾਜ ਵਿੱਚ ਸਿੱਖ ਸਮਾਜ ਵਿੱਚ ਬ੍ਰਾਹਮਣੀ ਰਸਮਾਂ ਦਾ ਬੇਹਿਸਾਬ ਦਾਖਲਾ ਹੋਇਆ, ਅਤੇ ਅੰਗਰੇਜ਼ਾਂ ਦਾ ਰਾਜ ਆਉਣ ਮਗਰੋਂ ਇਸ ਵਿੱਚ ਹੋਰ ਵਾਧਾ ਹੋਇਆ। ਬ੍ਰਾਹਮਣੀ ਅਸਰ ਦੇ ਖਿਲਾਫ਼ ਪਹਿਲੀ ਜੱਦੋਜਹਾਦ ਪੋਠੋਹਾਰ ਦੇ ਬਾਬਾ ਦਿਆਲ ਨੇ ਸ਼ੁਰੂ ਕੀਤੀ ਸੀ, ਅਤੇ ਉਸਨੇ 1851 ਵਿੱਚ ਰਾਵਲ ਪਿੰਡੀ ਵਿੱਚ ਨਿਰੰਕਾਰੀ ਦਰਬਾਰ ਦੀ ਨੀਂਹ ਰੱਖੀ, ਅਤੇ ਉਸਨੇ ਸਿੱਖਾਂ ਦੀ ਜ਼ਿੰਦਗੀ ਵਿੱਚੋਂ ਬ੍ਰਾਹਮਣੀ ਸੰਸਕਾਰ ਹੀ ਨਹੀਂ ਬਲਕਿ ਸਾਰੇ ਕਰਮ ਕਾਂਡ ਕੱਢਣ ਵਾਸਤੇ ਵੀ ਕੋਸ਼ਿਸ਼ਾਂ ਕੀਤੀਆਂ। ਤੇ ਉਸ ਦੇ ਅੱਗ ਦੁਆਲੇ ਫੇਰੇ, ਸਰਾਧ, ਸੂਤਕ ਪਾਤਕ, ਮਹੂਰਤ ਵਗੈਰਾ ਨੂੰ ਸਿੱਖੀ ਵਿੱਚੋਂ ਜਲਾਵਤਨ ਕੀਤਾ ਤੇ ਨਿਰੰਕਾਰੀ ਮੁਖੀ ਦੀ ਮੌਤ 30 ਜਨਵਰੀ 1855 ਦੇ ਦਿਨ ਹੋਈ ਸੀ। ਸੋ ਇਸ ਤੋਂ ਅੱਗੇ ਗੱਲ ਕਰਦੇ ਹਾਂ ਆਪਾਂ 30 ਜਨਵਰੀ 1991 ਦੀ, ਤਾਂ ਜਿਸ 30 ਜਨਵਰੀ 1991 ਦੇ ਦਿਨ ਪੰਜਾਬ ਪੁਲਿਸ ਨੇ ਨਰਿੰਦਰ ਸਿੰਘ ਨੰਦੀ ਵਾਸੀ ਚੌਧਰੀ ਮਾਜਰਾ ਪਟਿਆਲਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਸੀ ਤੇ 1992 ਨੂੰ 30 ਜਨਵਰੀ ਨੂੰ ਪੰਜਾਬ ਪੁਲਿਸ ਨੇ ਰਾਮ ਸਿੰਘ ਬਲਿੰਗ ਪੁੱਤਰ ਹਿੰਮਤ ਸਿੰਘ ਜ਼ਿਲ੍ਹਾ ਸੰਗਰੂਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਸੀ। ਤੋ ਇਸੇ ਤਰ੍ਹਾਂ 1993 ਦੇ ਵਿੱਚ ਵੀ ਪੁਲਿਸ ਨੇ ਨਹਿਰੂ ਸਿੰਘ, ਕੁਲਦੀਪ ਸਿੰਘ, ਸੁਖਜਿੰਦਰ ਸਿੰਘ ਤਾਰੀ ਤੇ ਸ਼ਿੰਦਾ ਸਿੰਘ ਵਾਸੀ ਪੰਜਵੜ ਜ਼ਿਲ੍ਹਾ ਅੰਮ੍ਰਿਤਸਰ ਨੂੰ ਤੇ ਜੈਮਲ ਸਿੰਘ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਸੀ। ਸੋ ਇਹ ਤਾਂ ਉਹ ਨੇ ਜਿਨ੍ਹਾਂ ਦੇ ਰਿਕਾਰਡ ਨੇ, ਪਰ ਅਨੇਕਾਂ ਇਹੋ ਜਿਹੇ ਨੌਜਵਾਨ ਨੇ ਜੋ ਗਾਇਬ ਹੀ ਕਰ ਦਿੱਤੇ, ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ। ਸੋ ਅਨੇਕਾਂ ਨੌਜਵਾਨ 84 ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਕੋਹ ਕੋਹ ਕੇ ਮਾਰੇ ਗਏ ਨੇ, ਨਕਲੀ ਮੁਕਾਬਲਿਆਂ ਦੇ ਵਿੱਚ ਮਾਰੇ ਗਏ ਨੇ। ਸੋ ਇਹ ਸੀ 30 ਜਨਵਰੀ ਦਾ ਇਤਿਹਾਸ ਕਿਤਾਬ ਸਿੱਖ ਇਤਿਹਾਸ ਦੇ ਵਿੱਚ ਅੱਜ ਦੇ ਦਿਨ ਮੁਤਾਬਕ। ਜੇਕਰ ਤੁਸੀਂ ਹੋਰ ਵਧੇਰੇ ਜਾਣਦੇ ਹੋ ਜਾਂ ਦੁਨੀਆਂ ਦੇ ਇਤਿਹਾਸ ਵਿੱਚ ਕੁਛ ਅੱਜ ਰੋਚਕ ਹੈ ਅਤੇ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਮੈਸੇਜ ਦੇ ਰਾਹੀਂ ਸਾਂਝਾ ਕਰ ਸਕਦੇ ਹੋ ਤਾਂ ਜੋ ਕਿ ਅਸੀਂ ਆਪਣੇ ਸਰੋਤਿਆਂ ਦੇ ਨਾਲ ਉਹ ਸਾਂਝਾ ਕਰੀਏ। ਅਸੀਂ ਰਮਨਜੀਤ ਚੰਡੋਰੀਆ ਦਾ ਮੈਸੇਜ ਸਾਂਝਾ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਗੀਤ ਸੁਣ ਲੈਂਦੇ ਹਾਂ ਤਾਂ ਗੀਤ ਤੋਂ ਉਸ ਪਰ ਮੈਸੇਜ ਵੀ ਸਾਂਝਾ ਕਰਾਂਗੇ ਅਤੇ ਅੱਜ ਦੇ ਦਿਨ ਦੀ ਕਿਤਾਬ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਤਾਂ ਸੁਣੋ ਇਹ ਗੀਤ, ਮਿਲਦੇ ਹਾਂ ਇਸ ਗੀਤ ਤੋਂ ਬਾਅਦ। ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ ਸਮਾਂ ਹੋ ਗਿਆ ਪੰਜਾਬ ਦੇ ਵਿੱਚ 2:51 ਤੇ ਸਿਡਨੀ ਦੇ ਵਿੱਚ 8:21। ਤੇ ਹੁਣ ਸਮਾਂ ਹੋ ਗਿਆ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਕਿਤਾਬ ਅੱਜ ਦੀ ਸਾਂਝੀ ਕਰਨੀ ਆ। ਤੇ ਉਸ ਤੋਂ ਪਹਿਲਾਂ ਸਾਡੇ ਵੀਰ ਰਮਨਜੀਤ ਡੰਡੋਰੀਆ ਨੇ, ਜੋ ਕਿ ਕੈਨਬਰਾ ਤੋਂ ਨੇ, ਫੋਟੋ ਸਾਂਝੀ ਕਰ ਰਹੇ ਨੇ। ਮੈਂ ਦੱਸ ਦਵਾਂ ਕਿ ਉਹ ਆਸਟ੍ਰੇਲੀਅਨ ਆਰਮੀ ਨੂੰ ਸਰਵ ਕਰ ਰਹੇ ਨੇ ਤੇ ਉਹਨਾਂ ਨੇ ਫੋਟੋ ਸਾਂਝੀ ਕੀਤੀ ਆ ਆਸਟ੍ਰੇਲੀਆ ਡੇ ਦੀ, ਤੇ ਜਿਹੜੀ ਉਹਨਾਂ ਦੀ ਯੂਨਿਟ ਵੱਲੋਂ ਸਲਿਊਟ ਕਰ ਰਹੀ ਆ ਗਨ, ਛੋਟੀ ਤੋਪ ਜਿਹਨੂੰ ਕਹਿ ਲਵਾਂ ਫੋਟੋ ਦੇ ਵਿੱਚ, ਤੇ ਉਹਨੇ ਲਿਖਿਆ ਆਸਟ੍ਰੇਲੀਆ ਡੇ ਗਨ ਸਲੂਟ ਬਾਏ ਮਾਈ ਯੂਨਿਟ। ਸੋ ਬਹੁਤ ਬਹੁਤ ਧੰਨਵਾਦ ਰਮਜੀਤ ਡੰਡੋਰੀਆ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ ਅਤੇ ਮੈਂ ਆਸ ਕਰਦਾ ਕਿ ਤੁਸੀਂ ਰਾਜ਼ੀ ਖੁਸ਼ੀ ਹੋਵੋਗੇ। ਕਾਫੀ ਸਮੇਂ ਤੋਂ ਆਪਣੀ ਗੱਲਬਾਤ ਨਹੀਂ ਹੋ ਪਾਈ, ਸੋ ਇਹੀ ਆਸ ਹੈ ਕਿ ਤੁਸੀਂ ਤੁਹਾਡਾ ਵਧੀਆ ਟਾਈਮ ਬਤੀਤ ਹੋ ਰਿਹਾ ਹੋਣਾ। ਸੋ ਦੋਸਤੋ, ਹੁਣ ਕਿਤਾਬ 'ਤੇ ਆਉਂਦੇ ਹਾਂ। ਕਿਤਾਬ ਦਾ ਨਾਮ ਆ, ਸਿਰਲੇਖ ਆ, ਕਿੱਥੇ ਗਏ ਉਹ ਲੋਕ। ਤੇ ਲਿਖਾਰੀ ਨੇ ਇਸ ਕਿਤਾਬ ਦੇ ਜਸਦੇਵ ਸਿੰਘ ਧਾਲੀਵਾਲ, ਜੋ ਕਿ ਮਲੇਰਕੋਟਲਾ ਤੋਂ ਨੇ, ਤੇ ਇਹ ਕਿਤਾਬ ਮੈਨੂੰ ਵੀ ਯਾਨੀ ਕਿ 2 ਦਿਨ ਪਹਿਲਾਂ ਹੀ ਪੜ੍ਹਨ ਦਾ ਮੌਕਾ ਮਿਲਿਆ। ਸੋ ਮੈਂ ਕਿਤਾਬਾਂ ਦੇ ਵਿੱਚੋਂ ਵੈਸੇ ਹੀ ਦੇਖ ਰਿਹਾ ਸੀ, ਬੈਠਾ ਸੈਟਿੰਗ ਕਰ ਰਿਹਾ ਸੀ, ਸਾਫ਼ ਸਫਾਈ ਅਸਲ ਦੇ ਵਿੱਚ ਕਰ ਰਿਹਾ ਸੀ, ਤੇ ਇਹ ਕਿਤਾਬ ਮੇਰੇ ਹੱਥ ਆਈ। ਇਹਨਾਂ ਕਿਤਾਬਾਂ ਦੇ ਵਿੱਚੋਂ ਬਹੁਤ ਚਿਰ ਪਹਿਲਾਂ ਖਰੀਦੀ ਹੋਣੀ ਆ ਅਤੇ ਮੈਨੂੰ ਵੀ ਖਿਆਲ ਨਹੀਂ ਕਿ ਕਦੋਂ ਇਹ ਕਿਤਾਬ ਲਈ ਖਰੀਦੀ ਸੀ। ਸੋ ਉਹ ਮੈਂ ਦੇਖ ਕੇ, ਕਿਤਾਬ ਬਹੁਤ ਹੀ ਜ਼ਿਆਦਾ ਬਣੀ ਨਹੀਂ ਤਾਂ, ਕਿਉਂਕਿ ਕਿਤਾਬਾਂ ਥੱਲੇ ਪਈ ਹੋਈ ਸੀ ਅਤੇ ਜੇ ਕੱਢੀ ਤਾਂ ਦੇਖੀ ਤਾਂ ਮੈਂ ਉੱਥੇ ਬੈਠ ਕੇ ਹੀ ਪੜ੍ਹਨ ਲੱਗ ਗਿਆ। ਸੋ ਕੁਛ ਕੁ ਜਦੋਂ ਨਾਮ ਹੀ ਕਾਫ਼ੀ ਅਟਰੈਕਟਿਵ ਆ, ਕਿੱਥੇ ਗਏ ਉਹ ਲੋਕ, ਤਾਂ ਮੈਨੂੰ ਵੀ ਸੀਗਾ ਕਿਹਨਾਂ ਲੋਕਾਂ ਦੀ ਗੱਲਬਾਤ ਹੋ ਰਹੀ ਹੈ ਕਿਤਾਬ ਦੇ ਵਿੱਚ। ਸੋ ਉਹ ਮੈਂ ਜ਼ਰੂਰ ਦੱਸਾਂਗਾ ਇਸ ਕਿਤਾਬ ਦੇ ਵਿੱਚ, ਅਤੇ ਕਿਤਾਬ ਦੇ ਵਿੱਚੋਂ ਇੱਕ ਲੇਖ ਵੀ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗਾ। ਸੋ ਪਹਿਲਾਂ ਮੈਂ ਦੱਸ ਦੇਵਾਂ ਕਿ ਜਸਦੇਵ ਸਿੰਘ ਧਾਲੀਵਾਲ ਵੱਲੋਂ ਲਿਖੀ ਗਈ ਕਿਤਾਬ ਅਸ਼ੋਕ ਸੰਗਮ ਪਬਲੀਕੇਸ਼ਨ ਸਮਾਣਾ ਵਾਲਿਆਂ ਨੇ ਛਾਪੀ ਹੈ ਕਿਤਾਬ, ਅਤੇ ਇਸ ਕਿਤਾਬ ਦੇ ਵਿੱਚ ਕਾਫ਼ੀ ਲੇਖ ਨੇ, ਅਤੇ ਤਕਰੀਬਨ 28 ਲੇਖ ਨੇ ਇਸ ਦੇ ਵਿੱਚ, ਜਿਸ ਦੇ ਵਿੱਚ ਉਹਨਾਂ ਲਿਖਿਆ ਹੈ ਕਿ 1947 ਦੀ ਆਜ਼ਾਦੀ ਕਿ ਬਰਬਾਦੀ, ਜਦੋਂ ਹੈੱਡਮਾਸਟਰ ਨੇ ਥਾਣੇਦਾਰ ਦੀ ਇੱਕ ਨਾ ਮੰਨੀ, ਪ੍ਰਤਾਪ ਸਿੰਘ ਕੈਰੋ ਦੀ ਦੂਰ ਦ੍ਰਿਸ਼ਟੀ, ਵਾਰਿਸ ਸ਼ਾਹ ਛਪਾਈਏ ਜੱਗ ਕੋਲੋਂ ਅਤੇ ਭੰਗ ਦਾ ਪਹਾੜਾ, ਇਮਾਨਦਾਰ ਚੋਰ ਗਏ ਨਮਾਜ਼ ਬਖਸ਼ਾਉਣ ਰੱਖਣੇ ਰੋਜ਼ੇ ਪਏ, ਅਤੇ ਮੇਰਾ ਸ਼ਹਿਰ ਵਰਗੇ ਅਨੇਕਾਂ ਲੇਖ ਨੇ ਇਸ ਕਿਤਾਬ ਦੇ ਵਿੱਚ। ਅਤੇ ਮੈਂ ਦੱਸ ਦੇਵਾਂ ਕਿ ਇਸ ਲਿਖਾਰੀ ਵੱਲੋਂ ਜਿਹੜੇ ਹੋਰ ਕਿਹੜੀਆਂ ਪੁਸਤਕਾਂ ਨੇ, ਉਹਨਾਂ ਨੇ ਨਾਵਲ ਲਿਖੇ ਨੇ ਪਿਆਰ ਬੇਵਫਾ ਨਹੀਂ, ਦਿਲ ਦਾ ਕੌਲ ਫੁੱਲ, ਕਾਲੇ ਦਿਨ ਅਤੇ ਚੰਗੇ ਦਿਨਾਂ ਦੀ ਉਡੀਕ, ਅਤੇ ਕਹਾਣੀ ਸੰਗ੍ਰਹਿ ਵੀ ਨੇ ਉਹਨਾਂ ਦੇ, ਪੱਥਰ ਲੋਕ, ਕੱਚੀਆਂ ਰਾਹਾਂ, ਲੋਹੇ ਦੇ ਮਨੁੱਖ, ਅਤੇ ਹੋਰ ਵੀ ਕਹਾਣੀ ਸੰਗ੍ਰਹਿ ਨੇ ਲਿਖਾਰੀ ਵੱਲੋਂ ਲਿਖ ਚੁੱਕੇ। ਪਰ ਇਸ ਕਿਤਾਬ ਬਾਰੇ ਪ੍ਰਗਟ ਸਿੰਘ ਸਿੱਧੂ ਕੀ ਲਿਖਦੇ ਨੇ, ਉਹ ਲਿਖਦੇ ਨੇ ਭਲੇ ਦਿਨਾਂ ਦੀ ਗੱਲ ਇਸ ਕਿਤਾਬ ਦੇ ਬਾਰੇ, ਅਤੇ ਉਹ ਮੈਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ। ਕਹਿੰਦੇ ਕਿੱਥੇ ਗਏ ਲੋਕ ਬਾਰੇ ਕਿਤਾਬ ਬਾਰੇ ਲਿਖਦੇ ਨੇ, ਕਹਿੰਦੇ ਪ੍ਰਸਿੱਧ ਨਾਵਲਕਾਰ ਜਸਦੇਵ ਸਿੰਘ ਧਾਲੀਵਾਲ ਦੇ ਨਿਬੰਧਾਂ ਦੀ ਨਵੀਂ ਪੁਸਤਕ ਆ, ਅਤੇ ਜਿਹੜੀ ਸਾਡੇ ਪਿਛਲੇ 50 ਸਾਲਾਂ ਦੇ ਸਮਾਜਿਕ, ਆਰਥਿਕ ਅਤੇ ਸੱਭਿਆਚਾਰ ਬਦਲਾਵ ਦੀ ਤਸਵੀਰ ਪੇਸ਼ ਕਰਦੀ, ਅਤੇ ਪੁਸਤਕ ਪੜ੍ਹ ਕੇ ਪਤਾ ਲੱਗਦਾ ਕਿ ਇਹਨਾਂ ਪਿਛਲੇ 50 ਸਾਲਾਂ ਵਿੱਚ ਜੀਵਨ ਬਹੁਤ ਬਦਲ ਗਿਆ, ਸਾਡੀਆਂ ਨੈਤਿਕ ਕਦਰਾਂ ਕੀਮਤਾਂ ਵਿੱਚ ਬੇਹਦ ਗਿਰਾਵਟ ਆਈ ਆ, ਅਤੇ ਇਸ ਅਰਸੇ ਵਿੱਚ ਸਾਡੇ ਸਮਾਜਿਕ ਰਿਸ਼ਤੇ ਅਤੇ ਮਨੁੱਖੀ ਕਿਰਦਾਰ ਇੰਨੇ ਬਦਲ ਗਏ ਨੇ ਕਿ ਵਿਸ਼ਵਾਸ ਹੀ ਨਹੀਂ ਹੁੰਦਾ। ਸਾਡੀ ਇਸ ਧਰਤੀ 'ਤੇ ਕਦੇ ਐਡੇ ਭਲੇ ਲੋਕ ਵੀ ਰਹਿੰਦੇ ਸਨ ਜਿਨ੍ਹਾਂ ਦਾ ਜ਼ਿਕਰ ਇਸ ਪੁਸਤਕ ਵਿੱਚ ਕੀਤਾ ਗਿਆ, ਅਤੇ ਉਹਨਾਂ ਦੇ ਉੱਚੇ ਸੁੱਚੇ ਜੀਵਨ, ਮੁੱਲ ਮਾਨਵੀ ਸਰੋਕਾਰ ਪ੍ਰਤੀ ਐਡਾ ਵਿਸ਼ਵਾਸ ਸਾਡੇ ਲਈ ਪ੍ਰੇਰਣਾ ਸਰੋਤ ਬਣਦੇ ਨੇ। ਭਾਵੇਂ ਆਰਥਿਕ ਦ੍ਰਿਸ਼ਟੀ ਤੋਂ ਅਸੀਂ ਬਹੁਤੀ ਪ੍ਰਗਤੀ ਕੀਤੀ ਆ, 40-50 ਸਾਲ ਪਹਿਲਾਂ ਰਾਜੇ ਮਹਾਰਾਜੇ ਜੋ ਸੁੱਖ ਸੁਵਿਧਾ ਮਾਣਦੇ ਸਨ, ਉਹ ਜਿਹੀਆਂ ਸੁੱਖ ਸੁਵਿਧਾਵਾਂ ਅੱਜ ਕੱਲ੍ਹ ਇੱਕ ਮੱਧ ਵਰਗੀ ਪਰਿਵਾਰ ਵੀ ਮਾਣ ਰਿਹਾ ਆ, ਅਤੇ ਮਨੁੱਖ ਨੇ ਖਾਣ ਪੀਣ ਅਤੇ ਰਹਿਣ ਸਹਿਣ ਦਾ ਪੱਧਰ ਬਹੁਤ ਉੱਚਾ ਹੋ ਗਿਆ, ਅਤੇ ਪਰ ਲੋਭ ਅਤੇ ਲਾਲਸਾ ਮਨੁੱਖ ਦੇ ਨਾਲ ਹੀ ਜਨਮ ਲੈਂਦੀ ਆ, ਅਤੇ ਇਹ ਲੋਭ ਅਤੇ ਲਾਲਸਾ ਹੀ ਭ੍ਰਿਸ਼ਟਾਚਾਰ ਦਾ ਮੁੱਢਲਾ ਰੂਪ ਆ। ਉਸ ਸਮੇਂ ਵੀ ਲੋਕ ਨਿੱਕੇ ਨਿੱਕੇ ਲਾਲਚਾਂ ਦਾ ਸ਼ਿਕਾਰ ਹੋ ਜਾਂਦੇ ਸਨ ਤੇ ਇੱਥੋਂ ਤੱਕ ਕਿ ਸਰੋਂ ਦੇ ਸਾਗ ਤੇ ਵੀ ਖੁਸ਼ ਹੋ ਜਾਂਦੇ ਸਨ। ਪਰ ਉਸ ਸਮੇਂ ਬਚਿੱਤਰ ਸਿੰਘ ਜਿਹੇ ਅਫਸਰ ਵੀ ਸਨ ਜਿਹੜੇ ਗੁਆਰੇ ਦੀਆਂ ਫਲੀਆਂ ਤੇ ਚਿਬੜਾਂ ਦੀ ਚਟਨੀ ਨਾਲ ਹੀ ਰੋਟੀ ਖਾ ਕੇ ਸੰਤੁਸ਼ਟ ਹੋ ਜਾਂਦੇ ਸਨ। ਤੇ ਉਸ ਸਮੇਂ ਹਰਸ਼ਦ ਮਹਿਤਾ ਤੇ ਰਵੀ ਸਿੱਧੂ ਜਿਹੇ ਮਹਾਂਪੁਰਸ਼ ਵਿਹਲੇ ਹੀ ਸਨ। ਤੇ ਉਸ ਕਾਰਨ ਵੀ ਸਮੇਂ ਦਾ ਤਾਂ ਚੋਰ ਵੀ ਇਮਾਨਦਾਰ ਸਨ ਤੇ ਸਾਡੇ ਪੁਰਾਣੇ ਸੱਭਿਆਚਾਰ ਤੇ ਲੋਕਾਂ ਦੇ ਰਹਿਣ ਸਹਿਣ ਦੀ ਪ੍ਰਮਾਣਿਕ ਤਸਵੀਰ ਇਹ ਕਿਤਾਬ ਪੇਸ਼ ਕਰਦੀ ਹੈ ਤੇ ਅਕਾਦਮਿਕ ਅਦਾਰਿਆਂ ਲਈ ਇਹ ਲਿਖਦੇ ਨੇ ਕਿ ਪੁਸਤਕ ਮਹੱਤਵਪੂਰਨ ਤੇ ਸਾਡੇ ਸਮਾਜਿਕ ਤੇ ਸੱਭਿਆਚਾਰਕ ਜੀਵਨ ਦਾ ਜੋ ਚਿੱਤਰ ਇਸ ਪੁਸਤਕ ਵਿੱਚ ਪੇਸ਼ ਕੀਤਾ ਗਿਆ ਤੇ ਉਸ ਕਾਰਨ ਵੀ ਨੌਜਵਾਨ ਪੀੜ੍ਹੀ ਲਈ ਇਹ ਕਿਤਾਬ ਇੱਕ ਅਦਭੁਤ ਸੰਸਾਰ ਦੀ ਯਾਤਰਾ ਕਰਨ ਆਵਾਂਗਾ ਤੇ ਉਹਨਾਂ ਲਈ ਇਹ ਪੁਸਤਕ ਰੌਚਕ ਵੀ ਆ ਤੇ ਰਹੱਸਮਈ ਵੀ ਆ। ਕਿੱਥੇ ਗਏ ਲੋਕ ਪੁਸਤਕ ਪੜ੍ਹ ਕੇ ਜਿੱਥੇ ਸਾਡੀ ਨਵੀਂ ਪੀੜ੍ਹੀ ਆਪਣੇ ਅਮੀਰ ਵਿਰਾਸਤ ਅਤੇ ਸੱਭਿਆਚਾਰ ਤੋਂ ਵਾਕਫ ਹੋਵੇਗੀ ਤਾਂ ਉੱਥੇ ਇਹ ਫਖਰ ਵੀ ਮਹਿਸੂਸ ਕਰੇਗੀ ਕਿ ਸਾਡੇ ਪੁਰਖੇ ਕਿੰਨੇ ਚੰਗੇ ਸਨ ਅਤੇ ਉੱਚੇ ਆਦਰਸ਼ਾਂ ਦਾ ਪਾਲਣ ਕਰਨ ਵਾਲੇ ਸਨ। ਅਤੇ ਅੱਜ ਜੋ ਸੁੱਖ ਸੁਵਿਧਾਵਾਂ ਅਸੀਂ ਮਾਣ ਰਹੇ ਹਾਂ ਉਹ ਸਭ ਉਹ ਲੋਕ ਇਹਨਾਂ ਦੀ ਕਲਪਨਾ ਵੀ ਨਹੀਂ ਸਨ ਕਰਦੇ, ਪਰ ਬਾਵਜੂਦ ਆਪਣੇ ਇਸ ਕਠਿਨਾਈਆਂ ਭਰਪੂਰ ਜੀਵਨ ਦੇ ਉਹ ਖੁਸ਼ ਅਤੇ ਸੰਤੁਸ਼ਟ ਸਨ। ਜਿਵੇਂ ਜਿਵੇਂ ਵਕਤ ਗੁਜ਼ਰੇਗਾ ਆਪਣੇ ਸਮੇਂ ਦੇ ਪ੍ਰਮਾਣਿਕ ਚਿੱਤਰ ਕਾਰਨ ਕਿੱਥੇ ਗਏ ਉਹ ਲੋਕ ਪੁਸਤਕ ਦੀ ਕੀਮਤ ਵੱਧਦੀ ਜਾਵੇਗੀ। ਐਡੀ ਪਿਆਰੀ ਪੁਸਤਕ ਲਿਖਣ 'ਤੇ ਮੈਂ ਜਸਦੇਵ ਸਿੰਘ ਧਾਲੀਵਾਲ ਨੂੰ ਵਧਾਈ ਦਿੰਦੇ ਹਾਂ ਅਤੇ ਪਾਠਕ ਨੂੰ ਇਸ ਰੌਚਕ ਪੁਸਤਕ ਨੂੰ ਪੜ੍ਹਨ ਦੀ ਪੁਰਜ਼ੋਰ ਸਿਫਾਰਿਸ਼ ਕਰਦਾ ਹਾਂ। ਪ੍ਰਗਟ ਸਿੰਘ ਸਿੱਧੂ। ਸੋ ਪਹਿਲੀ ਵਾਰ ਇਹ ਕਿਤਾਬ 2005 ਦੇ ਵਿੱਚ ਛਪੀ ਆ। ਸੋ ਮੁੱਲ ਵੀ ਮਹਿਜ 150 ਰੁਪਇਆ ਆ। ਸੋ ਜਿੱਦਾਂ ਕਿ ਪ੍ਰਗਟ ਸਿੰਘ ਸਿੱਧੂ ਨੇ ਲਿਖਿਆ ਕਿ ਇੱਕ ਸਫ਼ਰ ਅਦਭੁਤ ਸੰਸਾਰ ਦੀ ਯਾਤਰਾ ਕਰਨ ਵਾਂਗ ਆ ਇਹ ਪੁਸਤਕ ਅਤੇ ਵਾਕਿਆ ਲੇਖਾਂ ਦੇ ਵਿੱਚ ਤੁਸੀਂ ਜੁੜਦੇ ਹੋ, ਜਦੋਂ ਵੱਖੋ ਵੱਖ ਲੇਖ ਪੜ੍ਹਦੇ ਹੋ ਕਿਤਾਬ ਦੇ ਵਿੱਚ ਤੁਸੀਂ ਜੁੜਦੇ ਹੋ ਤਾਂ ਤੁਹਾਨੂੰ ਲੱਗਦਾ ਕਿ ਤੁਸੀਂ ਇੱਕ ਪੁਰਾਣੇ ਪੰਜਾਬ ਦੇ ਵਿੱਚ ਜਿਹੜੇ ਕਿ ਕਹਾਣੀਆਂ ਅਸੀਂ ਆਪਣੇ ਦਾਦੀਆਂ ਤੋਂ ਸੁਣੀਆਂ ਹੁੰਦੀਆਂ ਨੇ ਤਾਂ ਜਾਂ ਛੋਟੇ ਬਚਪਨ ਦੇ ਵਿੱਚ ਕੁਝ ਲੋਕ ਦੇਖੇ ਹੁੰਦੇ ਨੇ, ਕਿਉਂਕਿ ਅਸੀਂ ਕਹਿ ਸਕਦੇ ਕਿ ਸਾਡੀ ਪੀੜ੍ਹੀ ਨੇ ਉਹ ਲੋਕ ਦੇਖੇ ਨੇ ਜਿਹੜੇ ਚੰਗੇ ਲੋਕ ਭਲੇ ਲੋਕ ਜਿਨ੍ਹਾਂ ਨੂੰ ਕਹਿੰਦੇ ਆ। ਸੋ ਅੱਜ ਦੀ ਤਰੀਕ ਦੇ ਵਿੱਚ ਉਹ ਲੋਕ ਲੱਭਣੇ ਔਖੇ ਨੇ, ਹਾਂ। ਸੋ ਉਹ ਗੂਗਲ ਦੀ ਸਰਚ 'ਤੇ ਹੀ ਘੱਟ ਮਿਲਦੇ ਨੇ, ਉਹਨਾਂ ਦੇ ਲੇਖ ਪੜ੍ਹਨ ਨੂੰ ਮਿਲ ਜਾਂਦੇ ਨੇ ਪਰ ਉਹ ਲੋਕ ਆਪਾਂ ਨੂੰ ਘੱਟ ਹੀ ਬਾਏ ਪਰਸਨ ਮਿਲਦੇ ਨੇ, ਪਰ ਉਹ ਅਸੀਂ ਬਚਪਨ ਦੇ ਵਿੱਚ ਲੋਕ ਭਲੇ ਲੋਕ ਦੇਖੇ ਹੁੰਦੇ ਨੇ ਤਾਂ ਉਹ ਇੱਦਾਂ ਲੱਗਣਾ ਕਿ ਤੁਸੀਂ ਸ਼ਾਇਦ ਇੱਕ ਚਿੱਤਰ ਉਸਾਰ ਲਉਂਗੇ ਕਿਤਾਬ ਪੜ੍ਹਦੇ ਦੌਰਾਨ ਕਿ ਜਿੱਦਾਂ ਕਿ ਤੁਸੀਂ ਉਹਨਾਂ ਨੂੰ ਜਾਣਦੇ ਹੋ। ਤਾਂ ਇਸ ਕਿਤਾਬ ਦੇ ਵਿੱਚੋਂ ਮੈਂ ਜਿਹੜੀ ਲੇਖ ਦੀ ਪਹਿਲਾਂ ਗੱਲ ਕੀਤੀ ਸੀ ਕਿ ਤੁਹਾਡੇ ਨਾਲ ਸਾਂਝਾ ਕਰਨਾ, ਸਾਰੇ ਲੇਖ ਬਹੁਤ ਇੰਟਰਸਟਿਡ ਨੇ, ਪਰ ਇੱਕ ਜਿਹੜਾ ਲੇਖ ਸਰਦਾਰ ਪ੍ਰਤਾਪ ਸਿੰਘ ਕੈਰੋ ਦੀ ਦੂਰ ਦ੍ਰਿਸ਼ਟੀ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ, ਅਤੇ ਜਿਹੜੇ ਜਾਣਦੇ ਨੇ ਪ੍ਰਤਾਪ ਸਿੰਘ ਕੈਰੋ ਨੂੰ ਜਾਣਦੇ ਨੇ, ਕਿਉਂਕਿ ਪ੍ਰਤਾਪ ਸਿੰਘ ਕੈਰੋ ਪੰਜਾਬ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਅਤੇ ਪਹਿਲਾਂ ਅਕਾਲੀ ਦਲ ਅਤੇ ਉਹਨਾਂ ਦੇ ਜੀਵਨ ਦੀ ਸਮਾਪਤੀ ਤੱਕ ਉਹ ਕਾਂਗਰਸ ਪਾਰਟੀ ਦੇ ਨਾਲ ਜੁੜੇ ਰਹੇ ਨੇ ਪ੍ਰਤਾਪ ਸਿੰਘ ਕੈਰੋ। ਸੋ ਉਹਨਾਂ ਦੇ ਪਰਿਵਾਰ ਦੀ ਕਹਿ ਲਓ ਕਿ ਰਿਲੇਸ਼ਨ ਹੀ ਅੱਜ ਰੂਲਿੰਗ ਦੇ ਵਿੱਚ ਨੇ ਜਾਂ ਜਿੰਨੇ ਪਰਿਵਾਰ ਨੇ ਕ੍ਰਿਟੀਕਲ ਪਰਿਵਾਰ ਦੀਆਂ ਅੰਗਲੀਆਂ ਸੰਗਲੀਆਂ ਅੱਗੇ ਤੱਕ ਚੱਲਦੀਆਂ ਰਹਿੰਦੀਆਂ ਨੇ। ਅਤੇ ਲਿਖਾਰੀ ਲਿਖਦਾ ਹੈ ਕਹਿੰਦੇ ਪੈਪਸੂ ਦੇ ਰਲੇਵੇਂ ਮਗਰੋਂ ਸਰਦਾਰ ਪ੍ਰਤਾਪ ਸਿੰਘ ਕੈਰੋ ਮੁੱਖ ਮੰਤਰੀ ਪੰਜਾਬ ਪਹਿਲੀ ਵਾਰ ਮੇਰਾ ਪਿੰਡ ਦੇ ਲੇਖਕ ਗਿਆਨੀ ਗੁਰਦਿੱਤ ਸਿੰਘ ਦੇ ਪਿੰਡ ਮਿੱਠੇਵਾਲ ਪ੍ਰਾਇਮਰੀ ਸਕੂਲ ਦੀ ਨੀਂਹ ਪੱਥਰ ਰੱਖਣ ਵਾਸਤੇ ਆਏ। ਇਹ ਗੱਲ 6 ਫਰਵਰੀ 1900 ਮਿੱਠੇਵਾਲ ਦੀ ਜੂ ਮੇਰੇ ਪਿੰਡ ਦਸੌਂਦਾ ਸਿੰਘ ਵਾਲਾ ਨਾਲ ਲੱਗਦੀ ਆ, ਬੰਨਾ ਚੰਨਾ ਆ, ਕੋਕੂ ਦਾ ਫਾਸਲਾ ਆ ਤੇ ਨੇੜੇ ਦੀਆਂ ਪੰਚਾਇਤਾਂ ਅਤੇ ਪਤਵੰਤਿਆਂ ਨੂੰ ਮਿੱਠੇਵਾਲ ਦੀ ਪੰਚਾਇਤ ਨੇ ਸੁਨੇਹਾ ਭੇਜ ਦਿੱਤੇ। ਅੱਜ ਵਾਂਗ ਪਿੰਡਾਂ ਵਿੱਚ ਲੋਕਾਂ ਨੂੰ ਬੱਸਾਂ ਟਰੱਕਾਂ ਵਿੱਚ ਲੱਦ ਕੇ ਲਿਆਉਣ ਦੀ ਲੋੜ ਨਹੀਂ ਸੀ, ਲੋਕ ਆਪਣੇ ਆਪ ਆਪਣੇ ਸਾਧਨਾਂ ਰਾਹੀਂ ਪਹੁੰਚ ਰਹੇ ਸਨ ਅਤੇ ਇਸ ਇਲਾਕੇ ਵਿੱਚ ਉਦੋਂ ਸੜਕਾਂ ਤੱਕ ਕਿਤੇ ਨਾਂ ਨਿਸ਼ਾਨ ਨਹੀਂ ਸੀ। ਕੈਰੋ ਸਾਹਿਬ ਬਰਨਾਲੇ ਤੋਂ ਸੂਏ ਦੀ ਪਟੜੀ ਰਾਹੀਂ ਹੋ ਕੇ ਜੀਪ 'ਤੇ ਆਏ ਸਨ, 2-3 ਗੱਡੀਆਂ ਹੋਰ ਸਨ, ਅੱਜ ਵਾਂਗ ਲਾਲ ਬੱਤੀਆਂ ਦੇ ਕਾਫਲੇ ਅਤੇ ਸਕਿਉਰਿਟੀ ਜਿਪਸੀਆਂ ਤੇ ਹੂਟਰ ਨਹੀਂ ਸਨ ਖੜਕਦੇ। ਉਦੋਂ ਸਮਾਂ ਹੋਰ ਸੀ। ਮਨਾਲ ਦੇ ਕੱਚੇ ਰਾਹ ਤੇ ਮਿੱਠੇ ਵਾਲ ਤੋਂ ਮੀਲ ਕੁ ਬਾਹਰ ਸਮਾਗਮ ਵਾਲੀ ਥਾਂ ਸੀ ਤੇ ਫਰਵਰੀ ਦੀ ਕੋਸੀ ਧੁੱਪ ਦੇ ਨਾਲ ਪਿੱਛੋਂ ਦੀ ਠੰਡੀ ਹਵਾ ਹੌਲੀ ਹੌਲੀ ਰੁਮਕ ਰਹੀ ਸੀ ਤੇ ਇਸ ਹਵਾ ਵਿੱਚ ਹੜਾਂ ਨਾਲ ਗਲੀਆਂ ਸੜੀਆਂ ਫਸਲਾਂ ਦੀ ਹੁਆਕ ਰਲੀ ਹੋਈ ਸੀ। ਦੂਰ ਤੱਕ ਖੇਤ ਖਾਲੀ ਪਏ ਸਨ। ਸੇਮ ਕਰਕੇ ਕਿਤੇ ਕਿਤੇ ਉੱਚੀ ਥਾਂ ਤੇ ਸਰੋਂ ਕਣਕ ਛੋਲਿਆਂ ਦੀ ਟਹਿਰ ਮਾਰ ਰਹੀ ਸੀ। ਸੌਣੀ ਮਰ ਗਈ ਸੀ ਤੇ ਹਾੜੀ ਬੀਜੀ ਨਹੀਂ ਸੀ ਗਈ। ਲੋਕ ਬੜੇ ਆਰਾਮ ਨਾਲ ਆ ਰਹੇ ਸਨ। ਕੋਈ ਤਲਾਸ਼ੀ ਨਹੀਂ, ਕੋਈ ਪੁੱਛਗਿੱਛ ਨਹੀਂ। ਪੁਲਿਸ ਦੇ ਬੰਦੇ ਗਿਣਤੀ ਦੇ ਹੀ ਸਨ। ਹੁਣ ਵਾਂਗ ਸਾਰਾ ਇਲਾਕਾ ਪੁਲਿਸ ਛਾਉਣੀ ਨਹੀਂ ਸੀ ਬਣਿਆ। ਉਦੋਂ ਹਾਲਾਤ ਵੀ ਸਖਾਵੇਂ ਸਨ, ਨਾਲ ਲੋਕਾਂ ਨੂੰ ਆਪਣੇ ਲੀਡਰ ਤੇ ਵਿਸ਼ਵਾਸ ਸੀ। ਅਮਾਨਤ ਵਿੱਚ ਖਿਆਨਤ ਬਹੁਤ ਘੱਟ ਹੁੰਦੀ ਸੀ। ਕੈਰੋ ਸਾਹਿਬ ਬੜੇ ਆਰਾਮ ਨਾਲ ਤਖ਼ਤ ਪੋਸ਼ਾਂ ਦੀ ਬਣਾਈ ਸਟੇਜ ਤੇ ਆ ਕੇ ਬੈਠ ਗਏ ਤੇ ਨਾ ਕੋਈ ਕੁਰਸੀ ਨਾ ਸੋਫਾ। ਲੋਕ ਦਰੀਆਂ ਤੇ ਬੈਠੇ ਹੋਏ ਸਨ। ਇਲਾਕੇ ਦੀਆਂ ਪੰਚਾਇਤਾਂ ਦੀ ਇੱਕੋ ਮੁੱਖ ਮੰਗ ਸੀ ਕਿ ਹੜਾਂ ਤੋਂ ਬਚਾਇਆ ਜਾਵੇ। ਸੌਣੀ ਮਰ ਜਾਂਦੀ ਆ ਤੇ ਹਾੜੀ ਲਈ ਜ਼ਮੀਨ ਬੱਤ ਨਹੀਂ ਆਉਂਦੀ। ਦੂਰ ਤਾਂ ਹੀ ਖੇਤਾਂ ਵਿੱਚ ਬਟੇਰ ਹੀ ਬਟੇਰ, ਕਹੀ ਦੇ ਟੱਕ ਨਾਲ ਧਰਤੀ ਵਿੱਚੋਂ ਪਾਣੀ ਸਿੰਮ ਆਉਂਦਾ ਸੀ। ਕੈਰੋ ਸਾਹਿਬ ਨੇ ਸਾਰੀ ਗੱਲ ਸੁਣਨ ਮਗਰੋਂ ਸੰਖੇਪ ਅਤੇ ਸਪਸ਼ਟ ਸ਼ਬਦਾਂ ਵਿੱਚ ਕਿਹਾ, ਹੜਾਂ ਦੇ ਬੰਦੋਬਸਤ ਲਈ ਮੈਂ ਨਕਸ਼ੇ ਬਣਵਾ ਲਏ ਹਨ। ਆ ਮਨੋਹਰ ਸਿੰਘ ਐਕਸੀਅਨ ਮੇਰੇ ਨਾਲ ਆ। ਅਗਲੇ ਮਹੀਨੇ ਹੀ ਲਸਾੜੇ ਤੋਂ ਟ੍ਰੇਨ ਦੀ ਪਟਾਈ ਸ਼ੁਰੂ ਕਰਵਾ ਰਿਹਾ ਹਾਂ ਤੇ ਹੋਰ ਨਿੱਕੀਆਂ ਲਿੰਕ ਡਰੇਨਾਂ ਵੀ ਬਣਵਾ ਰਹੇ ਹਾਂ ਤੇ ਅਗਲੇ ਸਾਲ ਇੱਥੇ ਹੜ੍ਹ ਨਹੀਂ ਰਹਿਣਗੇ। ਮੈਂ ਅਮਰੀਕਾ ਤੋਂ ਝੋਨੇ ਕਣਕ ਦੇ ਨਵੇਂ ਬੀਜ ਬਹੁਤਾ ਝਾੜ ਦੇਣ ਵਾਲੇ ਮੰਗਵਾ ਰਿਹਾ ਹਾਂ। ਹੜ੍ਹ ਤਾਂ ਮੈਂ ਛੇਤੀ ਖਤਮ ਕਰ ਦੇਣੇ ਹਨ, ਪਰ ਇੱਕ ਦਿਨ ਅਜਿਹਾ ਆਵੇਗਾ ਕਿ ਜਿਸ ਜਦੋਂ ਤੁਸੀਂ ਲੋਕ ਪਾਣੀ ਤੋਂ ਤਰਸੋਂਗੇ ਤੇ ਉਦੋਂ ਲੋਕਾਂ ਨੂੰ ਤੁਹਾਨੂੰ ਗੱਲ ਸਮਝ ਨਹੀਂ ਆਈ, ਮਾਫ਼ ਕਰਨਾ, ਉਦੋਂ ਲੋਕਾਂ ਨੂੰ ਉਹਨਾਂ ਦੀ ਗੱਲ ਸਮਝ ਨਹੀਂ ਆਈ ਤੇ ਸੱਚਮੁੱਚ ਹੀ ਅੱਜ ਲੋਕ ਪਾਣੀ ਨੂੰ ਤਰਸ ਗਏ ਹਨ। ਖੂਹ ਸੁੱਕ ਗਏ ਹਨ, ਨਲਕੇ ਬੰਦ ਹੋ ਗਏ ਨੇ, ਧਰਤੀ ਹੇਠਲਾ ਪਾਣੀ ਇੰਜਣਾਂ ਮੋਟਰਾਂ ਦੀ ਖਿਚਾਈ ਤੋਂ ਹੋਰ ਸਾਲ ਦੂਰ ਦੂਰ ਹੁੰਦਾ ਜਾ ਰਿਹਾ ਹੈ। ਚਾਹ ਸਮੇਂ ਕੈਰੋ ਸਾਹਿਬ ਨੇ ਗਿਆਨੀ ਗੁਰਤਿੱਤ ਸਿੰਘ ਨੂੰ ਕਿਹਾ, ਤੇਰੇ ਇਲਾਕੇ ਦੇ ਲੋਕਾਂ ਨੇ ਕੁਝ ਮੰਗਿਆ ਹੀ ਨਹੀਂ। ਗਿਆਨੀ ਗੁਰਦਿੱਤ ਸਿੰਘ ਆਖਣ ਲੱਗੇ, ਕਹਿੰਦੇ ਸਰਦਾਰ ਜੀ, ਤੁਸੀਂ ਸਭ ਜਾਣਦੇ ਹੋ, ਤੁਹਾਤੋਂ ਮੰਗ ਕੇ ਕੁਝ ਲਿਆ ਤਾਂ ਕੀ ਲਿਆ? ਕੈਰੋ ਸਾਹਿਬ ਬੋਲੇ, ਕਹਿੰਦੇ ਰੋਏ ਬਿਨਾਂ ਤਾਂ ਮਾਂ ਦੁੱਧ ਵੀ ਨਹੀਂ ਦਿੰਦੀ। ਤੇ ਜਵਾਬ ਆਇਆ, ਨਾ ਸਰਦਾਰ ਜੀ, ਪੜ੍ਹੀ ਲਿਖੀ ਮਾਂ ਆਪੇ ਟਾਈਮ ਸਿਰ ਬੱਚੇ ਨੂੰ ਦੁੱਧ ਚੁੰਘਾ ਦਿੰਦੀ ਆ। ਗਿਆਨੀ ਦੀ ਦਲੀਲ ਸੁਣ ਕੇ ਕੈਰੋ ਸਾਹਿਬ ਮੁਸਕਰਾਉਣ ਲੱਗੇ, ਨਾਲ ਹੀ ਗੱਲ ਦਾ ਰੁੱਖ ਬਦਲਿਆ। ਗਿਆਨੀ ਜੀ, ਸਕੂਲ ਤਾਂ ਮੈਂ ਬਣਵਾ ਦਿੱਤਾ, ਪਰ ਇਹ ਚੱਲਣਾ ਨਹੀਂ, ਪਿੰਡ ਦੂਰ ਆ, ਨਿੱਕੇ ਬਾਲਾਂ ਇੱਥੇ ਆਉਣਾ ਨਹੀਂ। ਮਹਾਰਾਜ, ਜਿਵੇਂ ਮੁੰਡੇ ਨੂੰ ਸਾਕ ਹੋ ਗਿਆ ਉਵੇਂ ਮਿਰਗੀ ਹਟ ਜੂ, ਤੇ ਇਹ ਮਿਰਗੀ ਊਂ ਨਹੀਂ ਹਟਣੀ। ਜੇ ਸਕੂਲ ਬਾਰੇ ਗੱਲ ਵੀ ਸੱਚੀ ਸਾਬਤ ਹੋਈ, ਜਦੋਂ ਉਹਨੂੰ ਸੜਕ ਬਣੀ ਬਿਲਡਿੰਗ ਢਹਿ ਗਈ, ਨਿੱਕੇ ਬੱਚੇ ਬਹੁਤ ਘੱਟ ਆਉਂਦੇ, ਜੇ ਆ ਜਾਂਦੇ ਤਾਂ ਰੋਟੀ ਖਾਣ ਗਏ ਹੀ ਨਾ ਮੁੜਦੇ। ਸਾਲ ਕੁਝ ਹੀ ਸਾਲ ਮਗਰੋਂ ਪਿੰਡ ਵਾਲਿਆਂ ਨੂੰ ਪ੍ਰਾਇਮਰੀ ਸਕੂਲ ਦੀ ਇਮਾਰਤ ਪਿੰਡ ਵਿੱਚ ਬਣਾਉਣੀ ਪਈ ਤੇ ਬਾਹਰੀ ਇਮਾਰਤ ਖੰਡਰ ਬਣ ਗਈ, ਅੱਜ ਵੀ ਖੜੀ ਹੈ। ਪਿੰਡ ਦੀ ਬਣਾਉਣੀ ਪਈ ਬਾਹਰਲੀ ਇਮਾਰਤ, ਸੋ ਟੁੱਟੀਆਂ ਖਿੜਕੀਆਂ, ਛੱਤ ਰਹਿਤ ਕੰਧਾਂ, ਮਾਨੇ ਨੀਂਹ ਪੱਥਰ ਅੱਜ ਵੀ ਉੱਥੇ ਮੌਜੂਦ ਹੈ, ਭਾਵੇਂ ਇਸ ਦੇ ਉੱਕਰੇ ਅੱਖਰ ਪੁਰਾਣੀਆਂ ਕਈਆਂ ਗੱਲਾਂ ਅੱਜ ਵਾਂਗ ਹੀ ਮੱਧਮ ਹੋ ਗਈਆਂ। ਸੋ ਇਹ ਲੇਖ ਕਿਤਾਬ ਦੇ ਵਿੱਚ ਸਾਂਝਾ ਕਰਨ ਦਾ ਕਾਰਨ ਇਹ ਆ ਕਿ ਦੂਰ ਦੇਸ਼ੀ ਦੀ ਗੱਲ ਕੀਤੀ ਗਈ ਆ ਲੇਖ ਦੇ ਵਿੱਚ, ਸਰਦਾਰ ਪ੍ਰਤਾਪ ਸਿੰਘ ਕੈਰੋ, ਜੋ ਕਿ ਉਸ ਸਮੇਂ ਤੇ ਮੁੱਖ ਮੰਤਰੀ ਸੀ। ਇਹ ਕਿਤਾਬ ਮੈਂ ਚਾਹਾਂਗਾ ਤੁਸੀਂ ਜ਼ਰੂਰ ਆਪਣੀ ਬੁੱਕ ਕਲੈਕਸ਼ਨ ਦੇ ਵਿੱਚ ਰੱਖ ਸਕਦੇ ਹੋ ਅਤੇ ਆਪਣੇ ਸਮੇਂ ਦੇ ਵਿੱਚ ਜਦੋਂ ਤੁਸੀਂ ਸਮਾਂ ਕੱਢ ਕੇ ਕਿਤਾਬਾਂ ਪੜ੍ਹਦੇ ਹੋ ਜਾਂ ਤੁਹਾਡੇ ਕੋਲ ਸਮਾਂ ਆ, ਤੁਸੀਂ ਪੜ੍ਹ ਸਕਦੇ ਹੋ ਅਤੇ ਆਪਣੇ ਰੈਫਰੈਂਸਿਸ ਲਈ ਰੱਖ ਸਕਦੇ ਹੋ। ਬੱਚਿਆਂ ਨਾਲ ਗੱਲਬਾਤ ਕਰੋਗੇ ਤਾਂ ਤੁਸੀਂ ਦੱਸ ਸਕੋਗੇ ਕਿਹੋ ਜਿਹਾ ਪੰਜਾਬ ਸੀ। ਸੋ ਜਿਹੋ ਜਿਹਾ ਪੰਜਾਬ ਅੱਜ ਕੱਲ੍ਹ ਅਸੀਂ ਟੀਵੀ ਦੇ ਵਿੱਚ ਦੇਖਦੇ ਹਾਂ, ਉਹੋ ਜਿਹਾ ਪੰਜਾਬ ਕਦੇ ਨਹੀਂ ਸੀ, ਹੈ ਨਾ। ਉਹ ਇੱਕ ਇਮੈਜੀਨੇਸ਼ਨ ਵਾਲਾ ਪੰਜਾਬ ਆ, ਉਹ ਵੀ ਆਪਣੀ ਇਮੈਜੀਨੇਸ਼ਨ ਦੀ ਆ। ਸੋ ਜਿਹੜੇ ਅਸੀਂ ਗੀਤਾਂ ਦੇ ਵਿੱਚ ਪੰਜਾਬ ਦੇਖਦੇ ਹਾਂ, ਉਹ ਅਸਲ 'ਚ ਕਿਸੇ ਹੋਰ ਹੀ ਦੇਸ਼ਾਂ ਦੇ ਲਿਖੇ ਗੀਤਾਂ ਦੀ ਟਰਾਂਸਲੇਸ਼ਨ ਕਰਕੇ ਉਹਨੂੰ ਇਮੈਜੀਨੇਸ਼ਨ ਵੀ ਨਹੀਂ ਕਹਿ ਸਕਦੇ ਨਾ। ਉਹ ਚੋਰੀ ਦਾ ਹੀ ਪੰਜਾਬ ਆ ਜੋ ਦਿਖਾਇਆ ਜਾਂਦਾ ਗੀਤਾਂ ਦੇ ਵਿੱਚ। ਸੋ ਇਮੈਜੀਨੇਸ਼ਨ ਵਾਲਾ ਵੀ ਅਸੀਂ ਉਹ ਕਹਾਂਗੇ ਜੇ ਕੋਈ ਪੰਜਾਬ ਦੇ ਲਿਖਾਰੀ ਸੋਚ ਕੇ ਕੁਛ ਇਮੈਜਿਨ ਕਰਕੇ ਲਿਖਣ। ਸੋ ਤੁਸੀਂ ਦੱਸ ਸਕੋਗੇ ਕਿਹੋ ਜਿਹਾ ਪੰਜਾਬ ਸੀ? ਬਹੁਤ ਸੋਹਣੀ ਕਿਤਾਬ ਆ, ਦੁਬਾਰਾ ਤੋਂ ਨਾ ਦੱਸਾਂ ਕਿੱਥੇ ਗਏ ਉਹ ਲੋਕ, ਜਸਦੇਵ ਸਿੰਘ ਧਾਲੀਵਾਲ। ਸੋ ਲੇਖ ਦੀ ਮੈਂ ਗੱਲ ਕਰ ਰਿਹਾ ਸੀ, ਦੂਰਦੇਸ਼ੀ ਦੀ ਗੱਲ ਕਰ ਰਿਹਾ ਸੀ ਕਿ ਉਸ ਸਮੇਂ ਦੇ ਮੁੱਖ ਮੰਤਰੀ ਦੀ ਦੂਰਦੇਸ਼ੀ ਕਿੱਥੋਂ ਤੱਕ ਸੀ ਕਿ ਪਾਣੀ ਬਾਰੇ ਵੀ ਉਹਨਾਂ ਨੂੰ ਪਤਾ ਸੀ ਕਿ ਕੀ ਹੋ ਸਕਦਾ ਆ, ਅਤੇ ਸਕੂਲ ਦੀ ਇਮਾਰਤ ਬਾਰੇ ਵੀ ਉਹਨਾਂ ਨੇ ਆਪਣੇ ਐਕਸਪੀਰੀਅੰਸ ਦੱਸਿਆ ਕਿ ਪਿੰਡ ਤੋਂ ਬਹੁਤ ਦੂਰ ਆ, ਬਿਲਡਿੰਗ ਬਣਾਈ, ਇੱਥੇ ਬੱਚਿਆਂ ਦਾ ਆਉਣਾ ਸੰਭਵ ਨਹੀਂ, ਸੋ ਇਹ ਸਕੂਲ ਨਹੀਂ ਚੱਲਣਾ। ਪਰ ਪਿਛਲੇ ਕੁਛ ਕੁ ਦਿਨਾਂ ਤੋਂ ਮੈਂ ਦੇਖ ਰਿਹਾ ਸੀਗਾ ਕਿ ਸਾਡੇ ਪਿੰਡ ਦੀ ਉਹ ਮੈਂ ਗੱਲ ਕਰਾਂਗਾ ਕਿ ਦਸਵੀਂ ਕੁਛ ਕੁ ਬੱਚੇ ਸੀ ਤਾਂ ਮੈਨੂੰ ਪਤਾ ਲੱਗਾ ਕਿ ਉਹਨਾਂ ਦਾ ਬਾਰ੍ਹਵੀਂ ਦਾ ਦਾਖਲਾ ਨਹੀਂ ਗਿਆ ਕਿਉਂਕਿ ਉਹਨਾਂ ਤੋਂ ਦਸਵੀਂ ਦੀਆਂ ਕੰਪਾਰਟਮੈਂਟਸ ਨਹੀਂ ਟੁੱਟੀਆਂ। ਤਾਂ ਪਿਛਲੇ ਦਿਨੀ ਗੁਰਪੁਰਬ ਦੇ ਦੌਰਾਨ ਗੁਰਦੁਆਰਾ ਸਾਹਿਬ ਬੈਠੇ ਸੀ ਤਾਂ ਮੈਂ ਉਹਨਾਂ ਮੁੰਡਿਆਂ ਨੂੰ ਕਿਹਾ ਕਿ ਤੁਸੀਂ ਗੁਰਦੁਆਰਾ ਦਾ ਹਿਸਾਬ ਕਿਤਾਬ ਕਰ ਰਹੇ ਸੀ, ਮੈਂ ਕਿਹਾ ਤੁਸੀਂ ਆਹ ਕਾਪੀ ਪੈਨ 'ਤੇ ਲਿਖਣਾ ਸ਼ੁਰੂ ਕਰ ਦਿਓ। ਅਤੇ ਜਦੋਂ ਮੈਂ ਨੋਟਿਸ ਕੀਤਾ ਕਿ ਉਹ ਪੰਜਾਬੀ 'ਚ ਵੀ ਪੂਰੀ ਤਰ੍ਹਾਂ ਪ੍ਰੋਪਰ ਨਹੀਂ ਲਿਖ ਰਹੇ, ਮਤਲਬ ਜਿੱਦਾਂ ਕੋਈ ਚੌਥੀ ਪੰਜਵੀਂ ਦਾ ਬੱਚਾ ਵੀ ਸੋਹਣਾ ਲਿਖ ਲੈਂਦਾ ਆ, ਅੱਖਰ ਜੋੜ ਲੈਂਦਾ ਆ, ਅਤੇ ਬਹੁਤ ਗਲਤੀਆਂ ਕੀਤੀਆਂ ਹੋਈਆਂ ਸੀ। ਤਾਂ ਉਸ ਤੋਂ ਬਾਅਦ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ, ਸਾਰਾ ਦੇਖਿਆ, ਤਾਂ ਉਹਨਾਂ ਤੋਂ ਮੈਂ ਕਿਹਾ ਚਲੋ ਠੀਕ ਆ, ਉਹਨਾਂ ਨਾਲ ਗੱਲਬਾਤ ਕਰਕੇ ਜੋ ਦੇਖਿਆ ਕਿ ਉਹਨਾਂ ਤੋਂ ਕਿਹਾ ਕਿ ਚਲੋ ਤੁਹਾਡਾ ਦੇਖ ਲੈਂਦੇ ਹਾਂ ਕਿ ਤੁਸੀਂ ਦਸਵੀਂ ਦਾ ਦੁਬਾਰਾ ਪੇਪਰ ਦੇਣੇ ਆ, ਕਿ ਇੱਕ ਟਿਊਸ਼ਨ ਵਾਂਗ ਜਿੱਥੇ ਉਹ ਟਿਊਸ਼ਨ ਪੜ੍ਹਦੇ ਸੀ ਉੱਥੇ ਮੈਂ ਜਾ ਕੇ ਬੈਠ ਕੇ ਦੇਖਿਆ, ਤਾਂ ਉਹ ਬੱਚਿਆਂ ਦਾ ਬਹੁਤ ਬੁਰਾ ਹਾਲ, ਕੋਈ ਲੇਖ ਨਹੀਂ ਉਹਨਾਂ ਨੂੰ ਆ, ਤਾਂ ਮਤਲਬ ਪੂਰੇ ਨਲਾਇਕ ਜਿਹਨਾਂ ਨੂੰ ਬੱਚੇ ਅਸੀਂ ਕਹਿ ਲਈਦਾ। ਅਤੇ ਇਹਦੇ ਪਿੱਛੇ ਕਾਰਨ ਇਹੀ ਹੈ ਕਿ ਸਰਕਾਰਾਂ ਦੀ ਨਲਾਇਕੀ ਕੋਈ ਦੂਰ ਉਦੇਸ਼ੀ ਨਹੀਂ। ਜਦੋਂ ਪਤਾ ਲੱਗਾ, ਕਹਿੰਦੇ ਪਿਛਲੇ ਕੁਝ ਕੁ ਸਾਲਾਂ ਤੋਂ ਇੱਕ ਰਵਾਇਤ ਤੋਰੀ ਹੋਈ ਹੈ ਪੰਜਾਬ ਸਰਕਾਰ ਨੇ ਕਿ ਅੱਠਵੀਂ ਨੌਵੀਂ ਤੱਕ ਕਿਸੇ ਬੱਚੇ ਨੂੰ ਫੇਲ ਹੀ ਨਹੀਂ ਕਰਦੇ, ਕਿ ਸਕੂਲ ਦਾ ਰਿਜ਼ਲਟ ਚੰਗਾ ਬਣਿਆ ਰਹੇ ਸਰਕਾਰੀ ਸਕੂਲਾਂ ਦਾ, ਕਿ ਤੁਸੀਂ ਸੱਤਵੀਂ ਅੱਠਵੀਂ ਤੱਕ ਬੱਚੇ ਫੇਲ ਹੀ ਨਹੀਂ ਕਰਨੇ, ਜਿਸ ਦਾ ਕਾਰਨ ਇਹ ਬਣਿਆ ਕਿ ਦਸਵੀਂ ਤੱਕ ਬੱਚੇ ਨਲਾਇਕ ਹੀ ਪਹੁੰਚ ਗਏ, ਕਿ ਉਹਨਾਂ ਨੂੰ ਕੋਈ ਡੱਕਾ ਅਧੂਰਾ ਕਰਨ ਦੀ ਲੋੜ ਨਹੀਂ ਪਈ, ਅਤੇ ਦਸਵੀਂ ਬੋਰਡ ਦੀ ਹੋਣ ਕਰਕੇ ਬੱਚਿਆਂ ਦੀ ਉੱਥੇ ਬ੍ਰੇਕਾਂ ਲੱਗ ਗਈਆਂ। ਹੁਣ ਜਿਹੜੇ ਬੱਚੇ ਨਲਾਇਕ ਰਹਿਣਗੇ ਤਾਂ ਕਿਹੋ ਜਿਹਾ ਸਮਾਜ ਸਿਰਜਣਗੇ ਅੱਗੇ? ਕੋਈ ਮੰਤਰੀਆਂ ਦੀ ਦੂਰਦੇਸ਼ੀ ਨਹੀਂ ਕਿ ਅਸੀਂ ਕਿਹੋ ਜਿਹਾ ਸਮਾਜ ਸਿਰਜ ਰਹੇ ਹਾਂ, ਕਿ ਕਿਹੋ ਜਿਹਾ ਭਵਿੱਖ ਰਹੇਗਾ ਸਾਡੇ ਪ੍ਰਦੇਸ਼ ਦਾ। ਸੋ ਫਿਰ ਅਸੀਂ ਕਿੱਥੇ ਗੱਲ ਕਰ ਸਕਾਂਗੇ ਕਿ ਜਿਹੜੀ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਗੱਲ ਕੀਤੀ ਸੀ ਕਿ ਹਵਾ ਦੀ ਮਹੱਤਤਾ ਦੀ, ਹੈ ਨਾ, ਗੁਰਬਾਣੀ ਦੀ, ਅਸੀਂ ਕਿਸ ਨਾਲ ਉਸ ਲੈਵਲ 'ਤੇ ਗੱਲਬਾਤ ਕਰਾਂਗੇ ਜੇ ਇਹੋ ਜਿਹੇ ਬੱਚੇ, ਹਰ ਇੱਕ ਬੱਚਾ ਇੰਪੋਰਟੈਂਟ ਆ, ਅਸੀਂ ਇਹ ਨਹੀਂ ਕਹਿ ਸਕਦੇ ਕਿ ਨਹੀਂ ਜੀ ਉਹ ਸਕੂਲਾਂ ਦੇ ਵਿੱਚ ਵਧੀਆ ਨੇ, ਉਹ ਵਧੀਆ ਨੇ, ਕੁਛ ਕੁ ਹੋਣਗੇ, ਹਰ ਇੱਕ ਬੱਚਾ ਮੈਟਰ ਕਰਦਾ ਹੈ ਸਮਾਜ ਦੇ ਵਿੱਚ ਰਹਿਣ ਵਾਲਾ। ਸੋ ਇਹਨਾਂ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਸੋ ਅਸੀਂ ਕੋਸ਼ਿਸ਼ ਕਰੀਏ ਕਿ ਵਧੀਆ ਲੀਡਰ ਚੁਣੀਏ ਜਿਹਨਾਂ ਦੂਰ ਉਦੇਸ਼ੀ ਹੋਣ, ਅਸੀਂ ਜਾਣਦੇ ਹੁੰਦੇ ਹਾਂ ਆਪਣੇ ਇਲਾਕੇ ਦੇ ਲੀਡਰਸ ਨੂੰ। ਸੋ ਲੀਡਰਾਂ ਬਾਰੇ ਅਸੀਂ ਹੋਰ ਵੀ ਗੱਲਬਾਤ ਕਰਾਂਗੇ, ਪਰ ਪ੍ਰੋਗਰਾਮ ਦੇ ਹਿੱਸੇ ਦੇ ਵਿੱਚ ਇੰਨਾ ਹੀ। ਅਤੇ ਮੈਂ ਆਸ ਕਰਦਾ ਕਿ ਤੁਸੀਂ ਇਹ ਕਿਤਾਬ ਜ਼ਰੂਰ ਪ੍ਰਾਪਤ ਕਰੋਗੇ, ਜੇਕਰ ਤੁਸੀਂ ਪੰਜਾਬ ਵਿਜ਼ਿਟ ਕਰ ਸਕਦੇ ਹਾਂ ਤਾਂ ਤੁਸੀਂ ਇੱਥੋਂ ਵੀ ਪ੍ਰਾਪਤ ਕਰ ਸਕਦੇ ਹੋ ਕਿਤਾਬ, ਨਹੀਂ ਤਾਂ ਸੰਗਮ ਪਬਲੀਕੇਸ਼ਨ ਵਾਲਿਆਂ ਨਾਲ ਕੰਟੈਕਟ ਕਰਕੇ ਕਿਤਾਬ ਕਿੱਥੇ ਗਏ ਉਹ ਲੋਕ ਜ਼ਰੂਰ ਪ੍ਰਾਪਤ ਕਰਨਾ। ਸੋ ਅਸੀਂ ਸੁਣਾ ਕਿ ਹੁਣ ਇੱਕ ਗੀਤ, ਅਤੇ ਗੀਤ ਤੋਂ ਉਪਰੰਤ ਜਸਵਿੰਦਰ ਸਿੰਘ ਬਿੱਟਾ ਤੋਂ ਨਿਊਜ਼ ਸੁਣਾਂਗੇ, ਅਤੇ ਨਿਊਜ਼ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਤੋ ਦੋਸਤੋ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਖਬਰਾਂ ਦਾ ਬੁਲੇਟਿਨ ਲੈ ਕੇ ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਬੁੱਧਵਾਰ 16 ਮਾਘ 29 ਜਨਵਰੀ ਨਾਨਕਸ਼ਾਹੀ ਸੰਮਤ 551। ਪਹਿਲਾਂ ਚੋਣਵੀਆਂ ਖਬਰਾਂ। ਨਾਗਰਿਕਤਾ ਕਾਨੂੰਨ ਦੇ ਖਿਲਾਫ ਵੱਖ ਵੱਖ ਜਥੇਬੰਦੀਆਂ ਵੱਲੋਂ ਕਈ ਥਾਈਂ ਵਿਰੋਧ। ਦਿੱਲੀ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਵੱਲੋਂ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ। ਸੁਖਬੀਰ ਬਾਦਲ ਦੇ ਘਰ ਪਹੁੰਚੇ ਜੇਪੀ ਨੱਡਾ। ਮਨਜੀਤ ਸਿੰਘ ਜੀਕੇ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਤਰਜ਼ ਤੇ ਭਾਜਪਾ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ। ਵਿਰਾਸਤੀ ਮਾਰਗ ਤੋਂ ਬੁੱਤ ਹਟਾਉਣ ਲਈ ਪ੍ਰਸ਼ਾਸਨ ਨੇ ਸਿੱਖ ਜਥੇਬੰਦੀਆਂ ਤੋਂ ਲਿਆ 1 ਮਹੀਨੇ ਦਾ ਸਮਾਂ। ਕਾਂਗਰਸ ਮੈਂਬਰਾਂ ਦੀ ਕੈਪਟਨ ਨਾਲ ਮੀਟਿੰਗ ਖਤਮ। ਬਜਟ ਸਣੇ ਪੰਜਾਬ ਦੇ ਹੋਰ ਭਖਦੇ ਮਸਲਿਆਂ ਬਾਰੇ ਹੋਈ ਚਰਚਾ। ਕ੍ਰੈਡਿਟ ਕਾਰਡ ਦੀਆਂ ਆਨਲਾਈਨ ਠੱਗੀਆਂ ਮਾਰਨ ਵਾਲੇ ਬੈਂਕ ਦਾ ਸੇਲਜ਼ ਅਫਸਰ ਅਤੇ ਸਾਬਕਾ ਮੁਲਾਜ਼ਮ ਪੁਲਿਸ ਵੱਲੋਂ ਕਾਬੂ। ਕੈਪਟਨ ਅਤੇ ਬਾਜਵਾ ਹੋਏ ਆਮੋ ਸਾਹਮਣੇ। ਕੈਪਟਨ ਨੇ ਦੱਸੇ ਮੋਦੀ ਸਰਕਾਰ ਨੂੰ ਘੇਰਨ ਦੇ ਗੁਰ। ਨਵਜੋਤ ਸਿੱਧੂ ਨੇ ਪ੍ਰਿਯੰਕਾ ਰਾਹੁਲ ਨਾਲ ਸਿੱਧੀ ਗੱਲ ਕੀਤੀ। ਦਿੱਲੀ ਚੋਣਾਂ ਮਗਰੋਂ ਪੰਜਾਬ ਵਿਚ ਹੋਏਗਾ ਐਕਸ਼ਨ। ਪੰਜਾਬ ਨੂੰ ਇਕ ਹੋਰ ਮੈਡੀਕਲ ਕਾਲਜ ਮਿਲਿਆ। ਆਸ਼ੂਤੋਸ਼ ਦੀ ਸਮਾਧੀ ਨੂੰ ਹੋਏ 6 ਸਾਲ ਸਖ਼ਤ ਸੁਰੱਖਿਆ ਵਿਚ ਉਸ ਦਾ ਸਰੀਰ। ਹੁਣ ਖਬਰਾਂ ਦੀ ਵਿਸਥਾਰ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਦਿੱਲੀ ਚੋਣਾਂ ਵਿਚ ਸਮਰਥਨ ਦੇ ਕੁਝ ਮਿੰਟਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਵੀ ਪਲਟੀ ਮਾਰਦਿਆਂ ਬੀਜੇਪੀ ਨਾਲ ਗੱਠਜੋੜ ਵਿਚ ਵਾਪਸੀ ਕਰ ਲਈ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਪਾਰਟੀ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਦੀ ਹਮਾਇਤ ਕਰੇਗੀ। ਸੁਖਬੀਰ ਅੱਜ ਦਿੱਲੀ ਵਿਚ ਬੀਜੇਪੀ ਪ੍ਰਧਾਨ ਜੇਪੀ ਨੱਡਾ ਨੂੰ ਮਿਲੇ। ਇਸ ਮਗਰੋਂ ਦੋਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਕਿ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਕਾਇਮ ਹੈ। ਸੁਖਬੀਰ ਬਾਦਲ ਨੇ ਆਖਿਆ ਕਿ ਸਾਡਾ ਗੱਠਜੋੜ ਸਿਆਸੀ ਨਹੀਂ ਸਗੋਂ ਭਾਵਨਾਤਮਕ ਹੈ। ਹੁਣ ਆਖਿਆ ਕਿ ਸਾਡੇ ਵਿਚ ਰਾਬਤੇ ਦੀ ਘਾਟ ਸੀ, ਹੁਣ ਸਭ ਹੱਲ ਹੋ ਗਿਆ। ਸੁਖਬੀਰ ਨੇ ਐਲਾਨ ਕੀਤਾ ਕਿ ਅੱਜ ਤੋਂ ਸਾਰੇ ਵਰਕਰ ਭਾਜਪਾ ਦੇ ਹੱਕ ਵਿਚ ਡਟਣਗੇ। ਬੀਜੇਪੀ ਜਿੱਥੇ ਹੁਕਮ ਕਰੇਗੀ ਉੱਥੇ ਉਹ ਹਾਜ਼ਰ ਹੋਣਗੇ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਮਿਲਣ ਲਈ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਉਨ੍ਹਾਂ ਦੀ ਦਿੱਲੀ ਸਥਿਤ ਰਿਹਾਇਸ਼ ਤੇ ਪਹੁੰਚੇ, ਜਿਸ ਤੋਂ ਬਾਅਦ ਇਹ ਐਲਾਨ ਕੀਤਾ ਗਿਆ। ਅਕਾਲੀ ਦਲ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਨੂੰ ਅਪਰੋਚ ਕੀਤੀ ਹੈ ਤੇ ਇਸੇ ਲਈ ਭਾਜਪਾ ਪ੍ਰਧਾਨ ਜੇਪੀ ਨੱਡਾ ਦੀ ਮੌਜੂਦਗੀ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਜਾਗੋ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ ਵਿਚ ਹੈਰੀਟੇਜ ਸਟਰੀਟ ਉਤੇ ਲੱਗੇ ਗਿੱਧੇ ਭੰਗੜੇ ਦੇ ਬੁੱਤਾਂ ਨੂੰ ਹਟਾਉਣ ਦਾ ਹੁਕਮ ਦਿੱਤੈ। ਕੈਪਟਨ ਨੇ ਸਭਿਆਚਾਰ ਮਾਮਲੇ ਬਾਰੇ ਵਿਭਾਗਾਂ ਨੂੰ ਇਨ੍ਹਾਂ ਬੁੱਤਾਂ ਨੂੰ ਕਿਸੇ ਹੋਰ ਸਹੀ ਥਾਂ ਤੇ ਤਬਦੀਲ ਕਰਨ ਦਾ ਹੁਕਮ ਦਿੱਤੈ। ਉਨ੍ਹਾਂ ਆਖਿਆ ਕਿ ਜਲਦ ਹੀ ਇਨ੍ਹਾਂ ਬੁੱਤਾਂ ਨੂੰ ਹਟਾ ਕੇ ਕਿਸੇ ਢੁਕਵੀਂ ਥਾਂ ਤੇ ਲਾਇਆ ਜਾਏਗਾ। ਉਨ੍ਹਾਂ ਆਖਿਆ ਕਿ ਇਹ ਬੁੱਤ ਭਾਵੇਂ ਅਕਾਲੀ ਸਰਕਾਰ ਵੱਲੋਂ ਲਾਏ ਗਏ ਸਨ, ਪਰ ਸਿੱਖ ਜਥੇਬੰਦੀਆਂ ਵੱਲੋਂ ਇਸ ਦੇ ਵਿਰੋਧ ਦੇ ਚਲਦਿਆਂ ਉਨ੍ਹਾਂ ਨੇ ਸਭ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਉਥੋਂ ਹਟਾਉਣ ਦਾ ਫੈਸਲਾ ਕੀਤੈ। ਜਿਹੜੇ ਸਿੱਖ ਨੌਜਵਾਨਾਂ ਉਤੇ ਇਨ੍ਹਾਂ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿਚ ਧਾਰਾ 307 ਦੇ ਕੇਸ ਦਰਜ ਕੀਤੇ ਗਏ। ਉਨ੍ਹਾਂ ਸਾਰੇ ਕੇਸਾਂ ਤੇ ਮੁੜ ਵਿਚਾਰ ਅਤੇ ਜਾਂਚ ਕਰਕੇ ਕੇਸ ਵਾਪਸ ਲੈਣ ਦੇ ਹੁਕਮ ਵੀ ਦੇ ਦਿੱਤੇ ਗਏ ਨੇ। ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਹੁਣ ਪੰਜਾਬ ਪੁਲਿਸ ਸਰਗਰਮ ਹੋ ਗਈ ਹੈ। ਪੁਲਿਸ ਦੇ ਉੱਚ ਅਧਿਕਾਰੀ ਵਾਹਨਾਂ ਤੇ ਸਟਿੱਕਰ ਹਟਾ ਰਹੇ ਨੇ। ਵੱਡੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹੈ, ਵਾਹਨਾਂ ਤੋਂ ਸਟਿੱਕਰ ਹਟਾ ਰਹੇ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਹੁਕਮਾਂ ਦੀ ਪਾਲਣਾ ਨਹੀਂ ਕਰੇਗਾ ਤਾਂ ਉਸਦਾ ਚਲਾਣ ਕੱਟਿਆ ਜਾਏਗਾ। ਹਾਈਕੋਰਟ ਨੇ ਅਹਿਮ ਫੈਸਲਾ ਸੁਣਾਉਂਦਿਆਂ ਸਰਕਾਰੀ ਤੇ ਨਿੱਜੀ ਗੱਡੀਆਂ ਤੇ ਆਰਮੀ ਪ੍ਰੈਸ, ਵਿਧਾਇਕ, ਚੇਅਰਮੈਨ ਤੇ ਡੀਸੀ ਆਦਿ ਲਿਖਣ ਤੋਂ ਰੋਕ ਲਾ ਦਿੱਤੀ ਹੈ ਤੇ ਇਹ ਨਿਯਮ ਲਾਗੂ ਹੋ ਗਏ ਨੇ। ਇਸ ਤੋਂ ਬਾਅਦ ਪੂਰੇ ਪੰਜਾਬ ਵਿਚ VIP ਕਲਚਰ ਤੇ ਰੋਕ ਲੱਗੀ ਹੈ। ਚੰਡੀਗੜ੍ਹ ਵਿਚ ਗੱਡੀਆਂ ਤੇ VIP ਸਟਿੱਕਰ ਨੂੰ ਲਗਾਉਣ ਤੇ ਪੂਰੀ ਤਰ੍ਹਾਂ ਨਾਲ ਰੋਕ ਲੱਗੀ ਹੈ, ਪਰ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਨੂੰ ਇਸ ਤੋਂ ਛੂਟ ਮਿਲੀ ਹੈ। ਇਸ ਤੋਂ ਪਹਿਲਾਂ ਗੱਡੀਆਂ ਤੇ ਹਰੀ ਤੇ ਲਾਲ ਲਾਈਟਾਂ ਕੇਂਦਰ ਸਰਕਾਰ ਦੁਆਰਾ ਹਟਾਈਆਂ ਗਈਆਂ ਸਨ। ਇਸ ਤੋਂ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਨੇ ਇਹ ਫੈਸਲਾ ਲਿਆ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਬਣਨ ਤੋਂ ਬਾਅਦ ਅਸ਼ਨੀ ਸ਼ਰਮਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਗੁਰੂ ਘਰ ਤੋਂ ਆਸ਼ੀਰਵਾਦ ਲਿਆ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਉਨ੍ਹਾਂ ਨੇ ਲੰਗਰ ਘਰ ਜਾ ਕੇ ਸੇਵਾ ਕੀਤੀ। ਭਾਜਪਾ ਦੇ ਜ਼ਿਲ੍ਹਾ ਦਫ਼ਤਰ ਖੰਨਾ ਸਮਾਰਕ ਵਿਖੇ ਵਰਕਰਾਂ ਨਾਲ ਉਨ੍ਹਾਂ ਮੁਲਾਕਾਤ ਵੀ ਕੀਤੀ ਹੈ। ਉਨ੍ਹਾਂ ਆਖਿਆ ਕਿ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦਾ ਮਕਸਦ ਜਥੇਬੰਦੀ ਨੂੰ ਮਜ਼ਬੂਤ ਕਰਨਾ ਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਤੇ ਤਾਨੇਜ ਕੱਸਦਿਆਂ ਉਨ੍ਹਾਂ ਆਖਿਆ ਕਿ ਇਹ ਝੂਠੀ ਸਰਕਾਰ ਹੈ, 3 ਸਾਲਾਂ ਤੋਂ ਸਿਰਫ਼ ਝੂਠ ਬੋਲ ਰਹੇ ਨੇ। ਉਨ੍ਹਾਂ ਆਖਿਆ ਕਿ ਸਰਕਾਰ ਨੇ ਆਪਣੇ ਵਾਅਦੇ ਨਿਭਾਉਣ ਦੀ ਥਾਂ ਸਿਰਫ਼ ਲਾਏ ਹੈ। ਸਿਟੀਜ਼ਨ ਅਮੈਂਡਮੈਂਟ ਬਿੱਲ ਦੇ ਮਾਮਲੇ ਵਿਚ ਅਕਾਲੀ ਦਲ ਦੇ ਵਿਰੋਧ ਤੇ ਅਸ਼ਵਨੀ ਨੇ ਆਖਿਆ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਪਾਰਲੀਮੈਂਟ ਵਿਚ NRC ਤੇ ਸਿਟੀਜ਼ਨ ਅਮੈਂਡਮੈਂਟ ਬਿੱਲ ਦੇ ਹੱਕ ਵਿਚ ਵੋਟ ਕੀਤਾ ਜਿਸ ਨਾਲ ਇਹ ਗੱਲ ਸਾਫ਼ ਹੈ ਕਿ ਉਹ ਕੀ ਚਾਹੁੰਦੇ ਨੇ। ਅਸ਼ਵਨੀ ਸ਼ਰਮਾ ਨੇ ਨਵਜੋਤ ਸਿੰਘ ਸਿੱਧੂ ਦੇ ਬਾਰੇ ਵਿਚ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ। ਉਨ੍ਹਾਂ ਆਖਿਆ ਕਿ ਪਾਕਿਸਤਾਨ ਤੇ ਬੰਗਲਾਦੇਸ਼ ਵਿਚ ਮੁਸਲਿਮ ਘੱਟ ਗਿਣਤੀ ਵਿਚ ਨਹੀਂ। ਉਨ੍ਹਾਂ ਇਹ ਵੀ ਆਖਿਆ ਕਿ ਅਕਾਲੀ ਦਲ ਨਾਲ ਕਮਜ਼ੋਰ ਹੁੰਦੇ ਰਿਸ਼ਤਿਆਂ ਦੌਰਾਨ 2022 ਵਿਚ ਸੱਤਾ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨੀ ਪਏਗੀ। ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਇਕ ਵਾਰ ਫਿਰ ਸਿਆਸੀ ਗਲਿਆਰਿਆਂ ਵਿਚ ਚਰਚਾ ਦਾ ਦੌਰਾ ਸ਼ੁਰੂ ਹੋ ਚੁੱਕਾ ਹੈ। ਸਿੱਧੂ ਨੂੰ ਦਿੱਲੀ ਚੋਣਾਂ ਤੋਂ ਬਾਅਦ ਪਾਰਟੀ ਹਾਈਕਮਾਨ ਪੰਜਾਬ ਵਿਚ ਕੋਈ ਵੱਡੀ ਜ਼ਿੰਮੇਵਾਰੀ ਸੌਂਪ ਸਕਦੀ ਹੈ। ਇਸ ਬਾਰੇ ਸਿੱਧੂ ਨੇ ਪਿਛਲੇ ਦਿਨੀ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਜੁਲਾਈ ਮਹੀਨੇ ਵਿਚ ਪਿਛਲੇ ਸਾਲ ਕੈਬਨਿਟ ਤੋਂ ਅਸਤੀਫ਼ਾ ਦੇ ਚੁੱਕੇ ਸਿੱਧੂ ਤੇ ਹਾਈਕਮਾਨ ਨੇ ਉਮੀਦ ਨਹੀਂ ਛੱਡੀ। ਦਿੱਲੀ ਚੋਣਾਂ ਨੂੰ ਲੈ ਕੇ ਪਾਰਟੀ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਉਨ੍ਹਾਂ ਦਾ ਨਾਮ ਸ਼ਾਮਲ ਕਰਨ ਤੋਂ ਬਾਅਦ ਸਿੱਧੂ ਨੇ ਰਾਹੁਲ ਤੇ ਪ੍ਰਿਯੰਕਾ ਨਾਲ ਮੁਲਾਕਾਤ ਕੀਤੀ ਅਤੇ ਇਸ ਮੀਟਿੰਗ ਵਿਚ ਪੰਜਾਬ ਬਾਰੇ ਸਿੱਧੂ ਦਾ ਰੋਲ ਵੀ ਤੈਅ ਕੀਤਾ ਗਿਆ ਜਿਸ ਦਾ ਐਲਾਨ ਦਿੱਲੀ ਚੋਣਾਂ ਤੋਂ ਬਾਅਦ ਹੋਏਗਾ। ਇਹ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਾਰਾਜ਼ਗੀ ਦਾ ਦੌਰ ਚੱਲ ਰਿਹਾ। ਅਜਿਹੇ ਵਿਚ ਪਾਰਟੀ ਹਾਈਕਮਾਨ ਕੈਪਟਨ ਨੂੰ ਨਜ਼ਰਅੰਦਾਜ਼ ਕਰਕੇ ਸਿੱਧੂ ਨੂੰ ਕੈਬਨਿਟ ਦੀ ਥਾਂ ਪਾਰਟੀ ਵਿਚ ਅਹੁਦਾ ਦੇ ਸਕਦੀ ਹੈ ਕਿਉਂਕਿ ਹਾਈਕਮਾਨ ਕੈਪਟਨ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦੀ। ਇਸ ਵੇਲੇ ਪੰਜਾਬ ਦੇ ਮੰਤਰੀ ਵਜੋਂ ਨਹੀਂ ਸਗੋਂ ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਵੀ ਸਿੱਧੂ ਬਾਰੇ ਭਵਿੱਖਬਾਣੀ ਕਰਨ ਵਿਚ ਲੱਗੇ ਨੇ। ਕਾਂਗਰਸ ਹਾਈਕਮਾਨ ਨਹੀਂ ਚਾਹੁੰਦੀ ਕਿ ਸਿੱਧੂ ਕਿਸੇ ਹੋਰ ਧਿਰ ਨਾਲ ਜੁੜਨ। ਅਜੇ ਵਿਚ ਹਾਈਕਮਾਨ ਅਜੇ ਰਸਤਾ ਕੱਢ ਰਹੀ ਹੈ ਕਿ ਸਿੱਧੂ ਤੇ ਕੈਪਟਨ ਵਿਚਾਲੇ ਤਣਾਅ ਤੋਂ ਬਚਦਿਆਂ ਸ਼ਕਤੀਆਂ ਦਾ ਸੰਤੁਲਨ ਬਿਠਾਇਆ ਜਾ ਸਕੇ। ਮੌਜੂਦਾ ਦੌਰ ਦੀਆਂ ਸਰਕਾਰਾਂ ਸਭ ਕੁਝ ਪ੍ਰਾਈਵੇਟ ਹੱਥਾਂ ਵਿਚ ਸੌਂਪ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਾਸੇ ਹੋਣਾ ਚਾਹੁੰਦੀਆਂ। ਪੰਜਾਬ ਸਰਕਾਰ ਹੁਣ ਖੇਤੀਬਾੜੀ ਦੀ ਜ਼ਿੰਮੇਵਾਰੀ ਤੋਂ ਪੈਰ ਪਿੱਛੇ ਖਿੱਚਦੀ ਨਜ਼ਰ ਆ ਰਹੀ ਹੈ। ਪੰਜਾਬ ਸਰਕਾਰ ਨੇ ਖੇਤੀਬਾੜੀ ਵਿਭਾਗ ਵਿਚੋਂ 2200 ਅਸਾਮੀਆਂ ਖਤਮ ਕਰਨ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ। ਇਸ ਵੇਲੇ ਪੰਜਾਬ ਖੇਤੀਬਾੜੀ ਆਧਾਰਿਤ ਸੂਬਾ ਤੇ ਖੇਤੀ ਸੰਕਟ ਦੇ ਦੌਰ ਵਿਚੋਂ ਲੰਘ ਰਿਹਾ। ਹੋਣਾ ਇਹ ਚਾਹੀਦਾ ਸੀ ਕਿ ਸਰਕਾਰ ਇਸ ਸੰਕਟ ਦਾ ਹੱਲ ਕੱਢਣ ਲਈ ਕਿਸਾਨਾਂ ਨੂੰ ਸਿੱਖਿਅਤ ਕਰਦੀ ਤੇ ਖੇਤੀ ਵਨ ਸਵੰਤਾਂ ਨੂੰ ਹੁਲਾਰਾ ਦਿੰਦੀ, ਵਧੇਰੇ ਸਰਕਾਰੀ ਮਸ਼ੀਨਰੀ ਤੇ ਮੁਲਾਜ਼ਮਾਂ ਦੀ ਲੋੜ ਤੇ ਜ਼ੋਰ ਦਿੰਦੀ। ਉਲਟਾ ਸਰਕਾਰ ਦੇ ਇਸ ਫੈਸਲੇ ਨੇ ਸਪਸ਼ਟ ਕਰ ਦਿੱਤਾ ਕਿ ਹੁਣ ਖੇਤੀ ਰੱਬ ਆਸਰੇ ਹੋ ਜਾਏਗੀ। ਦੂਜੇ ਪਾਸੇ ਸਾਲ 2014 ਵਿਚ ਸ਼ਾਂਤਾ ਕੁਮਾਰ ਕਮੇਟੀ ਦੀਆਂ ਸਿਫਾਰਿਸ਼ਾਂ ਅਧੀਨ ਕੇਂਦਰ ਸਰਕਾਰ ਅਨਾਜ ਮੰਡੀਆਂ ਦੇ ਨਿੱਜੀਕਰਨ ਵੱਲ ਕਦਮ ਚੁੱਕ ਰਹੀ ਹੈ। FCI ਦੇ ਆਪਣੇ ਖਰਚੇ ਵਿਚੋਂ 110 ਰੁਪਏ ਪ੍ਰਤੀ ਕੁਇੰਟਲ ਘਟਾਉਣ ਤੇ 2245 ਰੁਪਏ ਤੋਂ 2335 ਰੁਪਏ ਦੀ ਹਦਾਇਤ ਕੀਤੀ ਗਈ ਹੈ। ਖੇਤੀ ਲਾਗਤ ਤੇ ਮੁੱਲ ਕਮਿਸ਼ਨ ਕਣਕ ਤੇ ਝੋਨੇ ਦੀ ਘੱਟ ਖਰੀਦ ਕਰਨ ਦੀ ਸਿਫਾਰਿਸ਼ ਕਰ ਚੁੱਕੇ ਨੇ। ਕੇਂਦਰ ਉਤੇ ਕੌਮਾਂਤਰੀ ਸਮਝੌਤੇ ਅਨੁਸਾਰ ਦਬਾਅ ਹੈ ਕਿ ਏਜੰਸੀਆਂ ਖੁਰਾਕ ਸੁਰੱਖਿਆ ਕਾਨੂੰਨ ਤਹਿਤ ਲੋੜੀਂਦੇ ਅਨਾਜ ਤੋਂ ਜ਼ਿਆਦਾ ਖਰੀਦ ਨਾ ਕਰਨ। ਇਸ ਦਾ ਅਰਥ ਇਹ ਹੋਏਗਾ ਕਿ ਮੰਡੀ ਵਿਚ ਹੁਣ ਅਪ੍ਰੈਲ ਦੌਰਾਨ ਆਈ ਕਣਕ ਤੇ ਝੋਨੇ ਦੀ ਸਮੁੱਚੀ ਖਰੀਦ ਦੀ ਜ਼ਿੰਮੇਵਾਰੀ ਸਰਕਾਰ ਦੀ ਨਹੀਂ ਹੋਏਗੀ। ਖਰੀਦ ਦੀ ਗਰੰਟੀ ਤੋਂ ਪਿੱਛੇ ਹਟਣ ਕਰਕੇ ਕਿਸਾਨੀ ਸੰਕਟ ਹੋਰ ਡੂੰਘਾ ਹੋਏਗਾ। ਇਹ ਨੀਤੀਆਂ ਵੀ ਕਿਸਾਨਾਂ ਦੇ ਪੱਖ ਵਿਚ ਜਾਂਦੀਆਂ ਦਿਖਾਈ ਨਹੀਂ ਦਿੰਦੀਆਂ। ਦਿਲ ਦੇ ਰੋਗਾਂ ਦੇ ਇਲਾਜ ਲਈ ਪ੍ਰਸਿੱਧ ਪਦਮ ਸ੍ਰੀ ਡਾਕਟਰ ਨਰੇਸ਼ ਤਰੇਨ ਦੇ ਪਿਤਾ ਡਾਕਟਰ ਸੁਦਰਸ਼ਨ ਤਰੇਨ ਦੇ ਕਤਲ ਦੇ ਦੋਸ਼ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਦੋ ਵਾਰ ਵਿਧਾਇਕ ਰਹੇ ਵਿਰਸਾ ਸਿੰਘ ਉਲਟੂਆ ਖਿਲਾਫ਼ ਕਤਲ ਦੇ ਦੋਸ਼ ਤੈਅ ਕੀਤੇ ਨੇ। ਅਡੀਸ਼ਨਲ ਸੈਸ਼ਨ ਜੱਜ ਨੇ ਕਤਲ ਦੇ ਦੋਸ਼ਾਂ ਵਿਚ ਸਬੂਤ ਦਰਜ ਕਰਨ ਲਈ 14 ਫਰਵਰੀ ਦੀ ਤਾਰੀਖ ਤੈਅ ਕੀਤੀ ਹੈ। ਡਾਕਟਰ ਸੁਦਰਸ਼ਨ ਦਾ ਕਤਲ 1983 ਵਿਚ ਕਾਲੇ ਦਿਨਾਂ ਦੌਰਾਨ ਹੋਇਆ ਸੀ। ਪੰਜਾਬ ਮਨੁੱਖੀ ਅਧਿਕਾਰ ਜਥੇਬੰਦੀ ਦੇ ਮੁਖੀ ਅਜੀਤ ਸਿੰਘ ਬੈਂਸ ਨੇ ਪੁਲਿਸ ਤੇ ਵਲਟੋਆ ਨੂੰ ਗ੍ਰਿਫ਼ਤਾਰ ਨਾ ਕਰਨ ਤੇ ਪੁਲਿਸ ਰਾਜਨੇਤਾਵਾਂ ਦੇ ਗਠਜੋੜ ਦਾ ਦੋਸ਼ ਲਾਇਆ ਸੀ। ਵਲਟੋਆ ਨੇ ਆਖਿਆ ਕਿ ਇਸ ਕੇਸ ਦਾ ਨਿਪਟਾਰਾ ਹੋ ਚੁੱਕਾ ਹੈ, ਇਹ ਕੇਸ ਝੂਠਾ। ਇਸ ਬਾਰੇ ਵਿਚ ਉਨ੍ਹਾਂ ਆਖਿਆ ਕਿ ਬੀਤੇ 1 ਸਾਲ ਤੋਂ ਅਦਾਲਤ ਵਿਚ ਉਹ ਪੇਸ਼ ਹੋ ਰਹੇ ਨੇ। ਪੰਜਾਬ ਮੰਤਰੀ ਮੰਡਲ ਵਿਚ ਜਲਦ ਫੇਰਬਦਲ ਹੋਏਗਾ, ਇਸ ਦੀਆਂ ਅਟਕਲਾਂ ਤੇਜ਼ ਹੋ ਗਈਆਂ। ਮੌਜੂਦ 6 ਮੰਤਰੀਆਂ ਦੇ ਵਿਭਾਗਾਂ ਵਿਚ ਬਦਲਾਅ ਕੀਤਾ ਜਾਏਗਾ। ਜਿਨ੍ਹਾਂ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ ਉਨ੍ਹਾਂ ਵਿਚ ਭਾਰਤ ਭੂਸ਼ਣ ਆਸ਼ੂ, ਵਿਜੇਂਦਰ ਸਿੰਗਲਾ, ਸੁੰਦਰ ਸ਼ਾਮ ਅਰੋੜਾ, ਚਰਨਜੀਤ ਸਿੰਘ ਚੰਨੀ ਦੇ ਨਾਮ ਪ੍ਰਮੁੱਖ ਨੇ। ਜਿਹੜੇ ਨਵੇਂ ਚਿਹਰਿਆਂ ਨੂੰ ਕੈਬਨਿਟ ਵਿਚ ਜਗ੍ਹਾ ਮਿਲੇਗੀ ਉਨ੍ਹਾਂ ਵਿਚ ਰਾਜ ਕੁਮਾਰ ਵੇਰਕਾ, ਕੁਲਜੀਤ ਸਿੰਘ ਨਾਗਰਾ, ਰਾਜਾ ਵੜਿੰਗ ਦੌੜ ਵਿਚ ਸਭ ਤੋਂ ਅੱਗੇ ਨੇ। ਕੈਬਨਿਟ ਤੋਂ ਬਾਹਰ ਕੀਤੇ ਜਾਣ ਵਾਲੇ ਮੰਤਰੀਆਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਜਾਏਗੀ। ਮੰਤਰੀ ਮੰਡਲ ਵਿਚ ਜਲਦ ਹੀ ਵੱਡੇ ਫੇਰਬਦਲ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਕਾਂਗਰਸ ਦੇ ਸੂਤਰਾਂ ਨੇ ਦਸਿਆ ਕਿ ਬੀਤੇ ਹਫ਼ਤੇ ਦਿੱਲੀ ਵਿਚ ਸੋਨੀਆ ਗਾਂਧੀ ਦੀ ਮੁਲਾਕਾਤ ਦੌਰਾਨ ਮੰਤਰੀ ਮੰਡਲ ਫੇਰਬਦਲ ਤੇ ਚਰਚਾ ਹੋਈ ਹੈ। ਅੱਜ ਮੈਂਬਰ ਪਾਰਲੀਮੈਂਟ ਦੀ ਮੁਲਾਕਾਤ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ। ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੁੱਲੋ ਅੱਜ 3 ਸਾਲਾਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ। ਮੌਸਮ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਪੰਜਾਬ ਵਿਚ ਮੌਸਮ ਠੰਡਾ ਰਹੇਗਾ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ। ਧੰਨਵਾਦ, ਸਤਿ ਸ੍ਰੀ ਅਕਾਲ।
ਜੀ ਦੋਸਤੋ, ਇਹ ਸਨ ਜਸਵਿੰਦਰ ਸਿੰਘ ਬਿੱਟਾ ਜੀ, ਜਿਨ੍ਹਾਂ ਤੋਂ ਤੁਸੀਂ ਹੁਣੇ ਕੁਝ ਖਬਰਾਂ ਸੁਣ ਕੇ ਹਟੇ ਹੋ, ਤੇ ਇਹੀ ਸਿਲਸਿਲੇ ਨੂੰ ਅੱਗੇ ਜਾਰੀ ਕਰਦਾ, ਕੁਝ ਕੁ ਖਬਰਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰਨ ਵਾਲੀਆਂ ਨੇ, ਤੇ ਜਿਹਦੇ ਵਿੱਚੋਂ ਇੱਕ ਨਿਰਭਯਾ ਕੇਸ ਤੇ ਫਾਂਸੀ ਤੋਂ ਬਚਣ ਲਈ ਹੁਣ ਵਿਨੇ ਨੇ ਆਪਣੀ ਆਖਰੀ ਰਸਤਾ ਅਪਣਾਇਆ ਕਿ ਰਾਸ਼ਟਰਪਤੀ ਨੂੰ ਤਰਸ ਦੀ ਅਰਜ਼ੀ ਭੇਜੀ ਆ। ਤੇ ਇਹਨਾਂ ਚਾਰਾਂ ਦੋਸ਼ੀਆਂ ਵਿੱਚੋਂ ਇੱਕ ਵਿਨੇ ਕੁਮਾਰ ਸ਼ਰਮਾ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਕੋਲ ਤਰਸ ਲਈ ਅਰਜ਼ੀ ਭੇਜ ਦਿੱਤੀ ਹੈ, ਤੇ ਇਸ ਤੋਂ ਪਹਿਲਾਂ ਨਿਰਭਯਾ ਮਾਮਲੇ 'ਚ ਇੱਕ ਹੋਰ ਦੋਸ਼ੀ ਮੁਕੇਸ਼ ਦੀ ਤਰਸ ਦੀ ਅਰਜ਼ੀ ਖਾਰਜ ਹੋ ਚੁੱਕੀ ਹੈ। ਤੇ ਜ਼ਾਹਰ ਜੀ ਗੱਲ ਆ ਕਿ ਇਹ ਦੋਸ਼ੀ ਵਾਰੋ ਵਾਰ ਹੀ ਜਿਹੜੇ ਆ ਤਰਸ ਦੀ ਅਰਜ਼ੀ ਭੇਜ ਰਹੇ ਆ, ਤੇ ਕਿ ਉਹ ਫਾਂਸੀ ਦਾ ਸਮਾਂ ਅੱਗੇ ਪਾਉਣਾ ਚਾਹੁੰਦੇ ਨੇ। ਤੇ ਇੱਕ ਹੋਰ ਦੋਸ਼ੀ ਜਿਹੜੇ ਅਕਸ਼ੇ ਕੁਮਾਰ ਠਾਕੁਰ ਨੇ ਸੁਪਰੀਮ ਕੋਰਟ ਦੇ ਸੁਧਾਰ ਮਤਕ ਅਰਜ਼ੀ ਦਾਇਰ ਕੀਤੀ, ਜਿਸ ਨੂੰ ਅਦਾਲਤ ਨੇ ਸੁਣਵਾਈ ਲਈ ਮੰਨ ਲਿਆ ਆ, ਤੇ ਇਸ ਮਾਮਲੇ 'ਚ ਸੁਪਰੀਮ ਕੋਰਟ ਨੇ 5 ਜੱਜਾਂ ਦੀ ਬੈਂਚ ਦੋਸ਼ੀ ਅਕਸ਼ੇ ਕੁਮਾਰ ਦੀ ਕਿਊਰੇਟਿਵ ਪਟੀਸ਼ਨ ਦੀ ਸੁਣਵਾਈ ਕਰੇਗੀ, ਤੇ ਇਸ ਸੁਣਵਾਈ ਵੀਰਵਾਰ ਨੂੰ 1 ਵਜੇ ਹੋਣੀ ਆ। ਤੇ ਇੱਧਰ ਵਾਰ ਵਾਰ ਕਾਨੂੰਨ ਦਾ ਸਹਾਰਾ ਲੈ ਕੇ ਦੋਸ਼ੀ ਵੱਲੋਂ ਫਾਂਸੀ ਤੋਂ ਬਚਣ ਲਈ ਹੱਥਕੰਡਾ ਅਪਣਾਇਆ ਜਾ ਰਿਹਾ, ਤੇ ਇਸ ਕਾਰਨ ਜੇਲ੍ਹ ਪ੍ਰਸ਼ਾਸਨ ਦੇ ਸਾਹਮਣੇ ਇਹਨਾਂ ਚਾਰੇ ਦੋਸ਼ੀਆਂ ਨੂੰ ਇਕੱਠੀ ਫਾਂਸੀ ਦੇਣ ਦੀ ਚੁਣੌਤੀ ਬਣ ਗਈ ਆ। ਤੇ ਫਿਲਹਾਲ ਜਾਣਕਾਰ ਦੱਸਦੇ ਆ ਕਿ ਨਿਯਮਾਂ ਮੁਤਾਬਕ ਫਾਂਸੀ 1 ਫਰਵਰੀ ਨੂੰ ਹੋਣੀ ਨਾਮੁਮਕਿਨ ਆ, ਕਿਉਂਕਿ ਕਿਸੇ ਵੀ ਦੋਸ਼ੀ ਨੂੰ ਫਾਂਸੀ ਦੇਣ ਤੋਂ 14 ਦਿਨ ਪਹਿਲਾਂ ਇਸ ਬਾਰੇ ਦੱਸਣਾ ਜ਼ਰੂਰੀ ਆ, ਤੇ ਇਸ ਦੇ ਨਾਲ ਹੀ ਇੱਕ ਹੀ ਅਪਰਾਧ ਤੇ ਸਾਰੇ ਦੋਸ਼ੀਆਂ ਨੂੰ ਇਕੱਠੀ ਫਾਂਸੀ ਦੇਣ ਦਾ ਵੀ ਨਿਯਮ ਆ, ਤੇ ਇਹਨਾਂ ਚੋਂ ਦੋਵੇਂ ਹੀ ਨਿਯਮਾਂ ਨੂੰ ਪਾਲਣ ਕਰਨ ਦੀ ਸਥਿਤੀ 'ਚ 1 ਫਰਵਰੀ ਨੂੰ ਫਾਂਸੀ ਹੋਣੀ ਮੁਸ਼ਕਿਲ ਆ। ਤੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵੱਲੋਂ ਜਾਰੀ ਡੈਥ ਵਾਰੰਟ ਅਨੁਸਾਰ ਆਉਂਦੀ 1 ਫਰਵਰੀ ਨੂੰ ਸਵੇਰੇ 6 ਵਜੇ ਚਾਰੇ ਦੋਸ਼ੀ ਅਕਸ਼ੇ ਸਿੰਘ ਠਾਕੁਰ, ਵਿਨੇ ਕੁਮਾਰ ਸ਼ਰਮਾ, ਮੁਕੇਸ਼ ਸਿੰਘ ਤੇ ਪਵਨ ਕੁਮਾਰ ਗੁਪਤਾ ਨੂੰ ਫਾਂਸੀ ਹੋਣੀ ਆ, ਤੇ ਫਾਂਸੀ ਦੀ ਤਰੀਕ ਨੇੜੇ ਆਉਂਦੀ ਵੇਖ ਕੇ ਵਿਨੇ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਦੇ ਜ਼ਰੀਏ ਰਾਸ਼ਟਰਪਤੀ ਕੋਲ ਤਰਸ ਦੀ ਅਪੀਲ ਕਰਦੇ ਹੋਏ ਫਾਂਸੀ ਤੋਂ ਰਾਹਤ ਦੇਣ ਦੀ ਗੁਹਾਰ ਲਗਾਈ ਆ। ਤੇ ਇੱਕ ਹੋਰ ਖਬਰ ਦੇ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਗੈਂਗਸਟਰਾਂ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਆ। ਸੋ ਵੈਸੇ ਕਿਹਾ ਤਾਂ ਇਹੀ ਜਾਂਦਾ ਹੈ ਕਿ ਅਕਾਲੀ ਸਰਕਾਰ ਦੇ ਦੌਰਾਨ ਗੈਂਗਸਟਰ ਦਾ ਬਹੁਤ ਉਭਾਰ ਹੋਇਆ ਜਿਹੜਾ ਦਹਾਕਾ ਅਕਾਲੀ ਸਰਕਾਰ ਦਾ ਰਿਹਾ। ਸੋ ਉਸ ਸਮੇਂ ਦੇ ਵਿੱਚ ਬਹੁਤ ਗੈਂਗਸਟਰ ਨਿਕਲ ਕੇ ਸਾਹਮਣੇ ਆਏ। ਖਬਰ ਮੁਤਾਬਕ ਜੱਗੂ ਭਗਵਾਨਪੁਰੀਆ ਗਰੁੱਪ ਨੇ ਸੋਸ਼ਲ ਮੀਡੀਆ 'ਤੇ ਅਕਾਲੀ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਆ। ਖਾਲਸਾ ਗਰੁੱਪ ਬਾਜ ਕਾਲੋ ਮਾਮਣ ਮੋਗਾ ਨੇ ਪ੍ਰੀਤ ਲੌਂਗੋਵਾਲ ਨੇ ਆਪਣੇ ਫੇਸਬੁੱਕ ਅਕਾਊਂਟ ਵਿੱਚ ਇਸ ਪੋਸਟ ਨੂੰ ਸਾਂਝਾ ਕੀਤਾ, ਅਤੇ ਜਿਸ 'ਤੇ ਮਜੀਠੀਆ ਨੂੰ ਪੰਜਾਬ 'ਚ ਨਸ਼ਾ ਲਿਆਉਣ ਲਈ ਜ਼ਿੰਮੇਵਾਰ ਠਹਿਰਾਇਆ, ਅਤੇ ਉਸਨੇ ਲਿਖਿਆ ਹੈ ਕਿ ਅਜਿਹਾ ਹੋਣ ਕਾਰਨ ਕਈ ਘਰਾਂ ਦੇ ਚਿਰਾਗ ਤੱਕ ਬੁੱਝ ਗਏ ਨੇ, ਅਤੇ ਇਸ ਦੇ ਨਾਲ ਉਸਨੇ ਲਿਖਿਆ ਕਿ ਕੋਈ ਵੀ ਗੈਂਗਸਟਰ ਖੁਦ ਨਹੀਂ ਬਣਦਾ, ਸਰਕਾਰਾਂ ਹੀ ਨੌਜਵਾਨਾਂ ਨੂੰ ਗੈਂਗਸਟਰ ਬਣਾਉਂਦੀਆਂ ਨੇ, ਅਤੇ ਇਹ ਨੇਤਾ ਆਪਣੇ ਬੱਚਿਆਂ ਨੂੰ ਤਾਂ ਵਿਦੇਸ਼ਾਂ 'ਚ ਭੇਜ ਦਿੰਦੇ ਨੇ ਅਤੇ ਸਾਡੇ ਜਿਹਾਂ ਨੂੰ ਗੈਂਗਸਟਰ ਬਣਾ ਦਿੰਦੇ ਨੇ, ਅਤੇ ਬਾਕੀ ਰਹੀ ਉਹਨਾਂ ਦੀ ਵੀਰ ਜੱਗੂ ਨੂੰ ਮਰਵਾਉਣ ਦੀ ਗੱਲ ਤਾਂ ਉਸਦੀ ਕੋਈ ਗੱਲ ਨਹੀਂ, ਮਰਨਾ ਤਾਂ ਸਾਰਿਆਂ ਨੇ ਇੱਕ ਦਿਨ ਹੈ, ਪਰ ਅਜਿਹੇ ਨੇਤਾਵਾਂ ਦੇ ਸੀਨੇ 'ਚ ਪਿੱਤਲ ਭਰਾਂਗੇ, ਅਤੇ ਹੁਣ ਅਸੀਂ ਦੱਸਾਂਗੇ ਕਿ ਗੈਂਗਵਾਰ ਕੀ ਹੁੰਦੀ ਹੈ। ਅਤੇ ਉੱਧਰ SSP ਰਾਜਬਚਨ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਸੰਬੰਧ ਵਿੱਚ ਕੋਈ ਜਾਣਕਾਰੀ ਨਹੀਂ, ਅਤੇ ਫਿਰ ਵੀ ਉਹ ਚੈੱਕ ਕਰਵਾਉਣਗੇ ਕਿ ਉਂਝੇ ਗਰੁੱਪ ਤਰਨ ਤਾਰਨ ਵਿੱਚ ਸਰਗਰਮ ਹੈ। ਸੋ ਇਹ ਬਹੁਤ ਚਿੰਤਾ ਦਾ ਵਿਸ਼ਾ ਆ, ਬਹੁਤ ਨੌਜਵਾਨਾਂ ਨੂੰ, ਪੰਜਾਬ ਦੇ ਜੰਮੇ ਨੌਜਵਾਨਾਂ ਨੂੰ ਜੋ ਕਿ ਗੈਂਗਸਟਰ ਬਣ ਚੁੱਕੇ ਸਨ, ਅਤੇ ਗੈਂਗਸਟਰ ਕਹਿ ਕੇ ਪਿਛਲੇ 2-3-4 ਸਾਲਾਂ ਦੇ ਵਿੱਚ ਇਨਕਾਊਂਟਰ ਕੀਤਾ ਗਿਆ, ਅਤੇ ਪੰਜਾਬ ਪੁਲਿਸ ਬਹੁਤ ਫਖਰ ਦੇ ਨਾਲ ਇਹ ਹਮੇਸ਼ਾ ਖਬਰ ਸਾਂਝੀ ਕਰਦੀ ਹੈ ਕਿ ਪੰਜਾਬ ਦੇ ਵਿੱਚੋਂ ਅਸੀਂ ਗੈਂਗਸਟਰਾਂ ਦਾ ਸਫਾਇਆ ਕਰ ਦਿੱਤਾ। ਪਰ ਇੱਥੇ ਇਹ ਸਵਾਲ ਜ਼ਰੂਰ ਬਣਿਆ ਰਹਿੰਦਾ ਆ ਸੇਮ ਸਮੇਂ ਦੇ ਉੱਤੇ ਕਿ ਪੰਜਾਬ ਦੇ ਵਿੱਚ ਜੰਮਿਆ ਬੱਚਾ ਸਕੂਲ ਦੇ ਵਿੱਚ ਪੜ੍ਹਨ ਜਾਂਦਾ, ਪਹਿਲਾਂ ਵੀ ਗੱਲ ਹੋਈ ਸੀ ਸਕੂਲ ਦੀ ਐਜੂਕੇਸ਼ਨ ਦੀ, 8 ਘੰਟੇ ਤੁਹਾਡੇ ਸਕੂਲ ਦੇ ਵਿੱਚ ਰਹਿੰਦਾ ਆ, ਅਤੇ ਤੁਹਾਡਾ ਦਿੱਤਾ ਹੋਇਆ ਸਿਲੇਬਸ ਆ, ਤੁਹਾਡੇ ਟ੍ਰੇਨਡ ਕੀਤੇ ਟੀਚਰ ਹੁੰਦੇ ਨੇ, ਅਤੇ ਉਹਦੇ ਦਿਮਾਗ ਦੇ ਵਿੱਚ ਗੈਂਗਸਟਰ ਬਣਨ ਦਾ ਕੀੜਾ ਕਦੋਂ ਆ ਜਾਂਦਾ ਆ? ਸੈਂਸਰ ਬੋਰਡ ਬਣੇ ਹੋਏ ਨੇ, ਫਿਲਮਾਂ ਤੁਸੀਂ ਸੈਂਸਰ ਕਰਕੇ ਭੇਜਦੇ ਹੋ, ਅਤੇ ਗੀਤ ਤੁਹਾਡੇ ਚੈਨਲਾਂ ਤੇ ਚਲਾਏ ਜਾਂਦੇ ਨੇ, ਕਿਹੜੀ ਚੀਜ਼ ਚਾਹੋ ਸਰਕਾਰ ਰੋਕ ਸਕਦੀ ਆ, ਪਰ ਫਿਰ ਵੀ ਉਹ ਗੈਂਗਸਟਰ ਦੀ ਮਤਲਬ ਦਿਮਾਗ ਦੇ ਵਿੱਚ ਕਦੋਂ ਬਣ ਜਾਂਦਾ ਹੈ, ਕਦੋਂ ਉਹਨਾਂ ਦੇ ਦਿਮਾਗ 'ਚ ਖਿਆਲ ਆ ਜਾਂਦਾ ਆ ਕਿ ਅਸੀਂ ਹਥਿਆਰ ਚੱਕਣੇ ਆ। ਹਥਿਆਰ ਰੱਖਣਾ ਗਲਤ ਨਹੀਂ ਹੈ, ਕਿਉਂਕਿ ਪਿਛਲੇ ਕੁਛ ਸਮੇਂ ਤੋਂ ਹਥਿਆਰਾਂ ਨੂੰ ਵੀ ਹਊਆ ਬਣਾ ਲਿਆ ਆ। ਹਥਿਆਰ ਚੰਗੇ ਬੰਦੇ ਦੇ ਹੱਥ 'ਚ ਹੋਣਾ, ਹਥਿਆਰ ਦੇ ਨਾਲ ਕੀ ਜ਼ਿੰਮੇਵਾਰੀਆਂ ਨੇ, ਇਹਦੀ ਐਜੂਕੇਸ਼ਨ ਹੋਣੀ ਬਹੁਤ ਜ਼ਰੂਰੀ ਆ। ਸੋ ਪਹਿਲੇ ਸਮੇਂ ਤੋਂ ਹੀ ਹਥਿਆਰ ਮਰਦਾਂ ਦਾ ਸ਼ਿੰਗਾਰ ਰਿਹਾ ਆ, ਪਰ ਹਥਿਆਰ ਕਿਹਦੇ ਹੱਥ 'ਚ ਆ ਇਹ ਜ਼ਰੂਰ ਮੈਟਰ ਕਰਦਾ ਆ। ਕਹਿੰਦੇ ਆ ਕਿ ਚੰਗੇ ਬੰਦੇ ਦੇ ਹੱਥ ਦੇ ਵਿੱਚ ਹਥਿਆਰ ਜਿੱਥੇ ਸਮਾਜ ਦੀ ਸੇਫਟੀ ਲਈ ਆ, ਅਤੇ ਉੱਥੇ ਮਾੜੇ ਦੇ ਹੱਥ ਦੇ ਵਿੱਚ ਇੱਕ ਅੱਤਵਾਦੀ ਕਲਾਏਗਾ ਨਾ, ਉਹ ਖਤਰਨਾਕ ਆ। ਸੋ ਇਹ ਜ਼ਰੂਰ ਮੈਟਰ ਕਰਦਾ ਹੈ ਕਿ ਜੇਕਰ ਤੁਹਾਡੇ ਕੋਲ ਹਥਿਆਰ ਆ, ਕਿ ਤੁਸੀਂ ਹਥਿਆਰ ਸਾਂਭਣ ਦੇ ਲਾਇਕ ਵੀ ਹੋ। ਜਿੱਦਾਂ ਕਿ ਅਸੀਂ ਦੇਖਦੇ ਹਾਂ ਕਿ ਪੁਲਿਸ ਦੇ ਹੱਥ ਦੇ ਵਿੱਚ, ਪੁਲਿਸ ਤਾਂ ਨਹੀਂ, ਪਿਛਲੇ 2-3 ਦਹਾਕਿਆਂ ਦੀ ਅਸੀਂ ਗੱਲ ਕਰਦੇ ਹਾਂ, ਅਤੇ ਇਹਨਾਂ ਦੇ ਹੱਥ 'ਚ ਤਾਂ ਚਲੋ ਕਹਿ ਲਓ ਕਿ ਨੁਕਸਾਨ ਹੀ ਹੋਇਆ, ਪਰ ਫਿਰ ਵੀ ਅਸੀਂ ਦੇਖਦੇ ਹਾਂ ਕਿ ਕਹਿ ਸਕਦੇ ਹਾਂ ਕਿ ਪੁਲਿਸ ਜਾਂ ਫੌਜੀਆਂ ਦੇ ਹੱਥ ਦੇ ਵਿੱਚ ਜੇਕਰ ਹਥਿਆਰ ਹੁੰਦਾ ਤਾਂ ਉਹ ਪੂਰੀ ਤਰ੍ਹਾਂ ਟ੍ਰੇਨਡ ਹੁੰਦੇ, ਉਹਨਾਂ ਨੂੰ ਚਲਾਉਣ ਦਾ ਪਤਾ ਹੁੰਦਾ ਕਿੱਥੇ ਚਲਾਉਣਾ ਕਿੱਥੇ ਨਹੀਂ ਚਲਾਉਣਾ ਹੁੰਦਾ, ਸੋ ਉਸ ਗੱਲ ਦਾ ਵੀ ਪਤਾ ਹੁੰਦਾ, ਪਰ ਜੇਕਰ ਤੁਹਾਨੂੰ ਹਥਿਆਰ ਬਾਰੇ ਜਾਣਕਾਰੀ ਨਹੀਂ ਹੈ ਤਾਂ ਉਹ ਨੁਕਸਾਨਦੇਹ ਆ। ਸੋ ਇਹ ਗੱਲ ਜ਼ਰੂਰ ਵਿਚਾਰਨ ਵਾਲੀ ਹੈ ਕਿ ਇਸ ਸਮਾਜ ਦੇ ਵਿੱਚ ਜੰਮੇ ਪਲੇ ਉਹ ਗੈਂਗਸਟਰ ਬਣ ਕਦੋਂ ਗਏ ਅਤੇ ਉਹਦੇ ਅਸਲ ਦੋਸ਼ੀ ਕੌਣ ਨੇ। ਸੋ ਇਹ ਸਵਾਲ ਜ਼ਰੂਰ ਖੜ੍ਹੇ ਹੁੰਦੇ ਰਹਿਣਗੇ ਸਮੇਂ ਸਮੇਂ 'ਤੇ। ਤੋ ਉਸ ਤੋਂ ਬਾਅਦ ਜਿਹੜੀ ਇੱਕ ਖਬਰ ਚਰਚਾ ਦੇ ਵਿੱਚ ਆ, ਟਵੀਟਰ 'ਤੇ ਵੀ ਜਿਹੜੀ ਸੁਰਖੀਆਂ ਦੇ ਵਿੱਚ ਚੱਲ ਰਹੀ ਆ, ਉਹ ਇਹ ਆ ਕਿ ਕੁਨਾਲ ਕਮਰਾ, ਬਹੁਤੇ ਸਾਡੇ ਲਿਸਨਰ ਜਾਣਦੇ ਹੋਣਗੇ, ਜਿਹੜੇ ਸਟੈਂਡ ਅਪ ਕਮੇਡੀ ਸੁਣਨ ਦੇ ਸ਼ੌਕੀਨ ਨੇ, ਯੂਟਿਊਬ ਦੇ ਉੱਤੇ ਸੈਲੀਬ੍ਰਿਟੀ ਨੇ ਕੁਨਾਲ ਕਮਰਾ, ਅਤੇ ਬਹੁਤ ਸੋਹਣੇ ਕਮੇਡੀਅਨ ਨੇ, ਅਤੇ ਉਹਨਾਂ ਪਿਛਲੇ ਦਿਨ ਰਿਪਬਲਿਕ ਟੀਵੀ ਦੇ ਪੱਤਰਕਾਰ ਅਰਨਵ ਗੋਸਵਾਮੀ ਨੂੰ ਮੁੰਬਈ ਤੋਂ ਲਖਨਊ ਜਾਣ ਵਾਲੀ ਫਲਾਈਟ ਦੇ ਵਿੱਚ ਕੁਸ਼ਚਨਿੰਗ ਕੀਤੀ ਸੀ। ਉਹਨਾਂ ਨੇ ਵੀਡੀਓ ਬਣਾਈ ਸੀ, ਪਰ ਅਰਨਵ ਗੋਸਵਾਮੀ ਚੁੱਪ ਰਹੇ, ਕੋਈ ਜਵਾਬ ਨਹੀਂ ਦਿੱਤਾ, ਅਤੇ ਉਹ ਵਾਰ ਵਾਰ 1.5 ਮਿੰਟ ਦੀ ਵੀਡੀਓ ਹੈ, ਅਤੇ ਉਹਦੇ ਵਿੱਚ ਉਹ ਕੁਸ਼ਚਨ ਪੁੱਛ ਰਹੇ ਨੇ, ਅਤੇ ਉਹਦੇ ਵਿੱਚ ਇੱਕ ਜ਼ਿਕਰ ਆਉਂਦਾ ਆ ਰੋਹਿਤ ਬਮੂਲਾ ਦਾ। ਕਹਿੰਦੇ ਨੇ ਕਿ ਉਹ, ਕਿਉਂਕਿ ਅਰਨਵ ਗੋਸਵਾਮੀ ਨੇ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਉਹ ਇੱਕ ਕਿਹਾ ਸੀਗਾ ਕਿ ਉਹ ਜਸਟ ਸੁਸਾਈਡ, ਕਿਉਂਕਿ 2016 ਦੇ ਵਿੱਚ ਜਦੋਂ ਉਹਨਾਂ ਦੀ ਰੋਹਿਤ ਬਮੂਲਾ ਨੇ ਸੁਸਾਈਡ ਕੀਤਾ ਸੀ, ਅਤੇ ਉਹ ਕਾਫੀ ਚਰਚਾ ਦੇ ਵਿੱਚ ਰਹੇ ਸੀ, ਅਤੇ ਅੱਜ ਦੀ ਤਾਰੀਖ ਦੇ ਵਿੱਚ ਵੀ ਜਦੋਂ ਅਸੀਂ ਕਨਈਆ ਕੁਮਾਰ ਨੂੰ ਜਾਂ ਹੋਰ ਸਟੂਡੈਂਟ ਲੀਡਰਸ ਨੂੰ ਸੁਣਦੇ ਹਾਂ ਤਾਂ ਅਕਸਰ ਨਾਮ ਸੁਣਦੇ ਹਾਂ ਰੋਹਿਤ ਬਮੂਲਾ ਦਾ। ਸੋ ਇਹਨਾਂ ਨੂੰ ਵੀ ਕਿਹਾ ਕਿ ਤੁਸੀਂ ਸਭ ਦੋਸ਼ੀ ਹੋ ਉਹਨਾਂ ਨੂੰ, ਅਤੇ ਉਹਨਾਂ ਦਾ ਸਟਾਈਲ ਬਿਲਕੁਲ ਅਰਨਵ ਗੋਸਵਾਮੀ ਵਾਲਾ ਹੀ ਸੀ, ਜਿੱਦਾਂ ਉਹ ਆਪਣੇ ਪ੍ਰੋਗਰਾਮ ਦੇ ਵਿੱਚ ਸੱਦ ਕੇ ਲੋਕਾਂ ਨੂੰ ਨਹੀਂ ਸੁਣਦੇ ਅਤੇ ਆਪਣੇ ਹੀ ਕੁਸ਼ਚਨਸ ਦਾ ਵਿਵਹਾਰ ਕਰਦੇ ਰਹਿੰਦੇ ਨੇ, ਤੋ ਪੂਰੇ ਉਸੇ ਲਹਿਜੇ ਦੇ ਵਿੱਚ ਕੁਸ਼ਚਨ ਸੁਣੇ, ਕੁਸ਼ਚਨਿੰਗ ਕੀਤੀ, ਪਰ ਉਹਨਾਂ ਨੇ ਆਪਣੇ ਹੈੱਡਫੋਨ ਲਗਾਏ ਰੱਖੇ, ਕੋਈ ਜਵਾਬ ਨਹੀਂ ਦਿੱਤਾ। ਅਤੇ ਇਸ ਤੋਂ ਬਾਅਦ ਇੰਡੀਆ ਦੀ ਏਅਰਲਾਈਨਸ ਨੇ ਕੁਨਾਲ ਕਮਰਾ ਨੂੰ ਬੈਨ ਕਰ ਦਿੱਤਾ 6 ਮਹੀਨੇ ਦੇ ਲਈ। ਇੰਡੀਗੋ ਏਅਰਲਾਈਨਸ ਹੋ ਗਈ, ਏਅਰ ਇੰਡੀਆ ਵਾਲਿਆਂ ਦਾ ਵੀ ਹੁਣ ਟਵੀਟ ਆਇਆ, ਪਰ ਉਹਨਾਂ ਨੇ ਕੋਈ ਸਮੇਂ ਦਾ ਨਹੀਂ ਦੱਸਿਆ, ਅਤੇ ਕਾਫੀ ਬੀਜੇਪੀ ਲੀਡਰਸ ਦੇ ਟਵੀਟ ਆਏ ਨੇ ਕਿ ਇਹੋ ਜਿਹੇ ਲੋਕਾਂ ਨੂੰ ਰੇਲਵੇ ਦੇ ਵਿੱਚੋਂ ਵੀ ਬੈਨ ਕਰ ਦੇਣਾ ਚਾਹੀਦਾ ਆ। ਈਵਨ ਰੇਲਵੇ ਦੀ ਓਫੀਸ਼ੀਅਲ ਵੀ ਬਿਆਨ ਆਇਆ ਕਿ ਉਹ ਵੀ ਇੱਦਾਂ ਦੇ ਅਰਾਜਕ ਲੋਕਾਂ ਨੂੰ ਬੈਨ ਕਰਨਗੇ ਜਿਹੜੇ ਕਿ ਸੇਫਟੀ ਦੇ ਲਈ ਖਤਰਾ ਨੇ। ਤੋ ਉਸਦੇ ਜਵਾਬ ਦੇ ਵਿੱਚ ਕੁਨਾਲ ਕਮਰਾ ਵੀ ਟਵੀਟ ਕਰਕੇ ਪੁੱਛਦੇ ਨੇ ਕਿ ਮੋਦੀ ਜੀ, ਕੀ ਮੈਂ ਹੁਣ ਤੁਰ ਕੇ ਕਿਤੇ ਆ ਜਾ ਸਕਦਾ ਹਾਂ ਕਿ ਉਸ 'ਤੇ ਵੀ ਬੈਨ ਆ। ਸੋ ਪਰ ਇਹ ਸਾਰੇ ਗੱਲਬਾਤ ਦੇ ਵਿੱਚ ਜਿਹੜਾ ਰੋਹਿਤ ਬਮੂਲਾ ਦੀ ਗੱਲਬਾਤ ਦਾ ਨਾਮ ਸਾਹਮਣੇ ਆਉਂਦਾ ਆ, ਅਤੇ ਉਹ ਮੈਂ ਜ਼ਰੂਰ ਥੋੜ੍ਹਾ ਤੁਹਾਡੇ ਨਾਲ ਸਾਂਝਾ ਕਰਾਂਗਾ ਕਿ ਅਕਸਰ ਰੋਹਿਤ ਬਮੂਲਾ ਸੀ ਕੋਈ, ਕੁਝ ਕੁ ਜਾਣਦੇ ਵੀ ਹੋਣਗੇ, ਜਿਹੜੇ ਨਹੀਂ ਜਾਣਦੇ ਉਹਨਾਂ ਦੇ ਲਈ ਮੈਂ ਜ਼ਰੂਰ ਸਾਂਝਾ ਕਰਾਂਗਾ। ਸਾਡੇ ਨਾਲ ਜਗਤਾਰ ਗਿੱਲ ਭਾਅ ਜੀ ਹੁਣੀ ਵੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਅਤੇ ਇਹਨਾਂ ਦਾ ਸਵਾਗਤ ਆ ਪ੍ਰੋਗਰਾਮ ਦੇ ਵਿੱਚ। ਅਤੇ ਐਕਚੁਲੀ ਜਿਹੜੇ ਰੋਹਿਤ ਬਮੂਲਾ ਸੀ ਉਹ ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਦੇ PhD ਦੇ ਸਟੂਡੈਂਟ ਸੀ, ਅਤੇ ਉਹਨਾਂ ਨੇ 2016 ਦੇ ਵਿੱਚ ਸੁਸਾਈਡ ਕਰ ਲਿਆ ਸੀਗਾ। ਜਨਵਰੀ 2016 ਦੇ ਵਿੱਚ ਆਪਣੇ ਆਪ ਨੂੰ ਹੋਸਟਲ ਦੇ ਵਿੱਚ ਕਮਰੇ ਦੇ ਵਿੱਚ ਫਾਹਾ ਲਗਾ ਕੇ ਆਪਣੇ ਆਪ ਆਤਮਦਾਹ ਕਰ ਲਿਆ ਸੀ, ਅਤੇ ਉਹਨਾਂ ਦੀ ਚਿੱਠੀ ਬਹੁਤ ਸੁਰਖੀਆਂ ਦੇ ਵਿੱਚ ਰਹੀ ਸੀ, ਅਤੇ ਉਹ ਕੀ ਲਿਖਦੇ ਸਨ ਉਹ ਚਿੱਠੀ ਤੁਹਾਡੇ ਨਾਲ ਮੈਂ ਸਾਂਝੀ ਕਰਾਂਗਾ। ਮੇਰੇ ਕੋਲ ਇਹ ਚਿੱਠੀ, ਸੋ ਚਿੱਠੀ ਹਿੰਦੀ ਦੇ ਵਿੱਚ ਆ, ਸੋ ਮੈਂ ਕੋਸ਼ਿਸ਼ ਕਰਾਂਗਾ ਤੁਹਾਡੇ ਨਾਲ ਪੰਜਾਬੀ ਸਾਂਝੀ ਕਰਾਂ, ਤਾਂ ਕਿਤੇ ਕਿਤੇ ਪਰ ਹੋ ਸਕਦਾ ਕਿ ਹਿੰਦੀ ਦੇ ਲਫ਼ਜ਼ ਤੁਹਾਡੇ ਨਿਕਲ ਜਾਣ ਪੜ੍ਹਦੇ ਹੋਏ। ਤੋਂ ਲਿਖਦੇ ਨੇ ਗੁੱਡ ਮੋਰਨਿੰਗ, ਅਤੇ ਤੁਸੀਂ ਜਦੋਂ ਇਹ ਪੱਤਰ ਪੜ੍ਹ ਰਹੇ ਹੋਵੋਗੇ ਅਤੇ ਉਦੋਂ ਤੱਕ ਮੈਂ ਨਹੀਂ ਰਹਾਂਗਾ ਅਤੇ ਤੁਸੀਂ ਮੇਰੇ ਉੱਤੇ ਨਾਰਾਜ਼ ਨਹੀਂ ਹੋਣਾ। ਮੈਂ ਜਾਣਦਾ ਕਿ ਤੁਸੀਂ ਅਤੇ ਤੁਹਾਡੇ ਵਿੱਚ ਬਹੁਤ ਲੋਕ ਨੇ ਜੋ ਮੇਰੀ ਪਰਵਾਹ ਕਰਦੇ ਨੇ ਅਤੇ ਬਹੁਤ ਲੋਕ ਨੇ ਜੋ ਮੇਰੇ ਨਾਲ ਪਿਆਰ ਕਰਦੇ ਨੇ ਅਤੇ ਬਹੁਤਿਆਂ ਨੇ ਮੇਰਾ ਬਹੁਤ ਖਿਆਲ ਵੀ ਰੱਖਿਆ। ਮੇਰਾ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ ਆ ਅਤੇ ਮੈਂ ਆਪਣੇ ਆਪ ਦੀ ਖੁਦ ਹੀ ਮੁਸੀਬਤ ਰਿਹਾ ਹਾਂ ਅਤੇ ਮੈਂ ਆਪਣੀ ਆਤਮਾ ਅਤੇ ਆਪਣੇ ਸਰੀਰ ਦੇ ਵਿੱਚ ਦੀ ਖਾਈ ਨੂੰ ਵੱਧਦਾ ਮਹਿਸੂਸ ਕਰ ਰਿਹਾ ਅਤੇ ਮੈਂ ਇੱਕ ਦਾਨਵ ਬਣ ਗਿਆ ਹਾਂ ਮਹਿਸੂਸ ਕਰ ਰਿਹਾ ਅਤੇ ਪਰ ਕਹਿੰਦਾ ਮੈਂ ਲਿਖਦੇ ਨੇ ਰੋਹਿਤ ਬੂਮਲਾ ਲਿਖਦੇ ਨੇ ਚਿੱਠੀ ਦੇ ਵਿੱਚ ਕਿ ਮੈਂ ਤਾਂ ਹਮੇਸ਼ਾ ਲੇਖਕ ਬਣਨਾ ਚਾਹੁੰਦਾ ਸੀ, ਵਿਗਿਆਨ ਦਾ ਲੇਖਕ, ਕਾਰਲ ਸੈਗਨ ਦੀ ਤਰ੍ਹਾਂ, ਅਤੇ ਮੈਂ ਸਿਰਫ ਇਹ ਪੱਤਰ ਲਿਖ ਪਾ ਰਿਹਾ ਹਾਂ ਪਰ ਅੰਤ ਦੇ ਵਿੱਚ ਮੈਂ ਸਿਰਫ ਇਹ ਪੱਤਰ ਲਿਖ ਪਾ ਰਿਹਾ ਹਾਂ। ਮੈਂ ਵਿਗਿਆਨ, ਤਾਰੋ ਅਤੇ ਪ੍ਰਕਿਰਤੀ ਦੇ ਨਾਲ ਪਿਆਰ ਕੀਤਾ, ਫਿਰ ਮੈਨੂੰ ਲੋਕਾਂ ਅਤੇ ਪਰ ਮੈਨੂੰ ਪਤਾ ਲੱਗਾ, ਕਹਿੰਦੇ ਮੈਂ ਮਹਿਸੂਸ ਕੀਤਾ ਕਿ ਮੈਂ ਪ੍ਰਕਿਰਤੀ ਦੇ ਨਾਲ ਹੀ ਪਿਆਰ ਕੀਤਾ ਪਰ ਜੋ ਮੈਂ ਮਹਿਸੂਸ ਕੀਤਾ ਕਿ ਲੋਕ ਪ੍ਰਕਿਰਤੀ ਤੋਂ ਦੂਰ ਹੋ ਚੁੱਕੇ ਨੇ ਅਤੇ ਜਿਹੜਾ ਉਹਨਾਂ ਦਾ ਪਿਆਰ ਹੈ ਬਹੁਤ ਹੀ ਬਨਾਵਟੀ ਆ। ਇੱਕ ਇਨਸਾਨ ਦੀ ਕੀਮਤ ਪਹਿਚਾਣ ਸਿਰਫ ਇੱਕ ਵੋਟ, ਇੱਕ ਸੰਖਿਆ, ਇੱਕ ਵਸਤੂ ਤੱਕ ਸੀਮਿਤ ਕੇ ਰਹਿ ਗਈ ਆ। ਕੋਈ ਵੀ ਖੇਤਰ, ਰਾਜਨੀਤੀ, ਮਰਨਾ ਜੀਣਾ, ਕਦੇ ਵੀ ਇੱਕ ਵਿਅਕਤੀ ਤੋਂ ਉਸਦੀ ਬੁੱਧੀਮਤਾ ਦੀ ਅਕਾ ਕੇ ਰੱਖ ਦਿੱਤਾ ਅਤੇ ਇਸ ਤਰ੍ਹਾਂ ਖੱਤ ਦੇ ਪਹਿਲੇ ਦਫ਼ਾ ਲਿਖ ਰਿਹਾ ਹਾਂ। ਕਹਿੰਦੇ ਅਖੀਰ ਖੱਤ ਲਿਖਣ ਅਤੇ ਕਿਉਂਕਿ ਪਹਿਲਾ ਅਤੇ ਅਖੀਰਲੀ ਖੱਤ ਹੈ ਕਿ ਉਹਨਾਂ ਦਾ ਲਿਖਣ ਦਾ ਇਹ ਅਨੁਭਵ ਆ ਅਤੇ ਉਹਦੇ ਵਿੱਚ ਲਿਖਦੇ ਨੇ ਕਿ ਉਹ ਕਿਸੇ ਨੂੰ ਵੀ ਇਹ ਆਪਣੀ ਮੌਤ ਦਾ ਦੋਸ਼ੀ ਨਹੀਂ ਮੰਨਦੇ ਅਤੇ ਉਹਦੇ ਵਿੱਚ ਲਿਖਦੇ ਨੇ ਕਿ ਮੇਰੇ 7 ਮਹੀਨੇ ਦੀ ਫੈਲੋਸ਼ਿਪ ਬਾਕੀ ਆ ਜੋ ਕਿ 1,75,000 ਬਣਦੀ ਆ ਅਤੇ ਕੋਸ਼ਿਸ਼ ਕਰਨਾ ਜੇਕਰ ਤੁਸੀਂ ਮੇਰੇ ਲਈ ਕੁਛ ਕਰ ਸਕਦੇ ਹਾਂ ਅਤੇ ਉਹ ਪੈਸਾ ਮੇਰੇ ਪਰਿਵਾਰ ਨੂੰ ਮਿਲ ਜਾਵੇ ਅਤੇ ਜਿਹਦੇ ਵਿੱਚੋਂ 40,000 ਮੈਂ ਰਾਮ ਜੀ ਨੂੰ ਦੇਣਾ ਆ ਅਤੇ ਉਹਨਾਂ ਨੇ ਕਦੇ ਵੀ ਕਹਿੰਦੇ ਪੈਸੇ ਦੀ ਮੰਗ ਨਹੀਂ ਕੀਤੀ ਪਰ ਸਮੇਂ ਸਮੇਂ 'ਤੇ ਮੇਰੀ ਹੈਲਪ ਜ਼ਰੂਰ ਕੀਤੀ ਹੈ। ਉਹਨਾਂ ਨੇ ਚਿੱਠੀ ਦੇ ਵਿੱਚ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ। ਸੋ ਜਾਂਚ ਵੀ ਇਸ ਤਰ੍ਹਾਂ ਸ਼ੁਰੂ ਹੋਈ ਕਿ ਉਹ ਇੱਕ ਸੁਸਾਈਡ ਮਾਮਲਾ ਹੀ ਲੈ ਕੇ ਚੱਲੇ ਪਰ ਕਾਰਨ ਕੀ ਸੀ ਉਹਨਾਂ ਦੇ ਸੁਸਾਈਡ ਦੇ? ਯੂਨੀਵਰਸਿਟੀ ਵੱਲੋਂ ਕੁਛ ਕੁ ਸਟੂਡੈਂਟਸ ਦੀ ਫੈਲੋਸ਼ਿਪ ਅਤੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ 6 ਮਹੀਨੇ ਲਈ। ਜਾਂਚ ਸ਼ੁਰੂ ਹੋਈ ਸੀ ਪਰ ਇਹਨਾਂ ਦਾ ਮੰਨਣਾ ਸੀ ਕਿ ਉਹ ਦੋਸ਼ੀ ਨਹੀਂ ਆ ਕਿਸੇ, ਕਿਉਂਕਿ ਉਹ ਅੰਬੇਦਕਰ ਗਰੁੱਪ ਸਟੂਡੈਂਟ ਗਰੁੱਪ ਦੇ ਨਾਲ ਸੰਬੰਧਿਤ ਸਨ ਅਤੇ ਉਹ ਵਿਵਾਦ ਚੱਲ ਰਿਹਾ ਸੀ ਦੂਜੇ ABP ਜੋ ਕਿ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਆ ਉਹਨਾਂ ਦੇ ਮੈਂਬਰਸ ਦੇ ਨਾਲ ਇਹਨਾਂ ਦਾ ਵਿਵਾਦ ਕਾਫੀ ਸਮੇਂ ਤੋਂ ਚੱਲ ਰਿਹਾ ਸੀ ਅਤੇ ਕੁਛ ਕੁ ਵਿਦਿਆਰਥੀਆਂ ਦਾ ਨਾਮ ਆਉਣ ਕਰਕੇ ਇਹਨਾਂ ਦੀ ਫੈਲੋਸ਼ਿਪ ਅਤੇ ਇਹਨਾਂ ਦੀ ਐਜ਼ ਏ ਸਟੂਡੈਂਟ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਬਿਨਾਂ ਕਿਸੇ ਇਨਕੁਆਇਰੀ ਤੋਂ। ਪਹਿਲੀ ਇਨਕੁਆਇਰੀ ਦੇ ਵਿੱਚ ਇਹ ਦੋਸ਼ੀ ਨਹੀਂ ਪਾਏ ਗਏ ਸੀ ਅਤੇ ਦੂਜੀ ਇਨਕੁਆਇਰੀ ਦੇ ਵਿੱਚ ਬਿਨਾਂ ਇਨਕੁਆਇਰੀ ਕੀਤੇ ਹੀ ਇਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ ਅਤੇ ਇਸ ਤੋਂ ਬਾਅਦ ਇਹਨਾਂ ਨੇ ਸੁਸਾਈਡ ਕਰ ਲਿਆ ਸੀ ਅਤੇ ਇਹ ਅਕਸਰ ਚਰਚਾ ਦੇ ਵਿੱਚ ਨਾਮ ਰਿਹਾ ਹੈ ਰੋਹਿਤ ਬਿਮੂਲਾ ਅਤੇ ਕਨਈਆ ਕੁਮਾਰ ਹੋਣ ਅਤੇ ਕੋਈ ਵੀ ਅੰਬੇਦਕਰ ਗਰੁੱਪ ਦਾ ਲੀਡਰ ਹੋਣ ਉਹ ਅਕਸਰ ਇਹਨਾਂ ਦਾ ਨਾਮ ਦੀ ਰੈਫਰੈਂਸ ਦਿੰਦੇ ਨੇ। ਵੈਸੇ ਇੱਕ ਹੀ ਗਰੁੱਪ ਦੇ ਨਾਲ ਨਾਮ ਕਈ ਵੇਲੇ ਜੁੜ ਕੇ ਰਹਿ ਜਾਂਦੇ ਨੇ ਪਰ ਇਹ ਹੋਣਾ ਚਾਹੀਦਾ ਹੈ ਕਿ ਹਰ ਕੋਈ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਇਹਨਾਂ ਦੀ ਗੱਲਬਾਤ ਅੱਗੇ ਤੋਰਨ ਦੀ ਬਹੁਤ ਲੋੜ ਹੁੰਦੀ ਆ ਅਤੇ ਇਸੇ ਕਰਕੇ ਕਾਮਰਾਨ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ ਜੇਕਰ ਮੈਂ ਅਰਨਵ ਗੋਸਵਾਮੀ ਨੂੰ ਕੁਐਸਚਨ ਨਾ ਕਰਦਾ ਤਾਂ ਮੈਂ ਆਪਣੇ ਆਪ ਨੂੰ ਮਾਫ਼ ਨਹੀਂ ਸੀ ਕਰ ਸਕਦਾ। ਸੋ ਇਹ ਖਬਰ ਬਹੁਤ ਟਵੀਟ 'ਤੇ ਚੱਲ ਰਹੀ ਹੈ, ਤੁਸੀਂ ਯੂਟਿਊਬ ਦੇ ਉੱਤੇ ਉਹਨਾਂ ਦਾ ਨਾਮ ਭਰ ਕੇ ਤੁਸੀਂ ਦੇਖ ਸਕਦੇ ਹੋ। ਉਹ ਜੋ ਕੁਐਸਚਨਸ ਪੁੱਛ ਰਹੇ ਨੇ ਕੁਨਾਲ ਕਮਰਾ ਕਰਕੇ ਤੁਸੀਂ ਜੇ ਸਰਚ ਕਰੋਗੇ ਤਾਂ ਉਹ ਵੀਡੀਓ ਵੀ ਸਾਹਮਣੇ ਆ ਜਾਣੀ ਅਤੇ ਉਹਨਾਂ ਦੀ ਜਿਹੜੀ ਕਮੇਡੀ ਦੇ ਵੀਡੀਓਸ ਨੇ ਉਹ ਵੀ ਤੁਹਾਡੇ ਸਾਹਮਣੇ ਆਉਣਗੇ ਅਤੇ ਬਹੁਤ ਸਿਆਸਤ 'ਤੇ ਚੋਟ ਕਰਨ ਵਾਲੇ ਵੀਡੀਓ ਹੁੰਦੇ ਨੇ ਜੋ ਚੱਲ ਰਿਹਾ ਆ। ਕਿਸ ਤਰ੍ਹਾਂ ਅਜੋਕੀ ਸਰਕਾਰ ਐਸਟੈਬਲਿਸ਼ਮੈਂਟ ਦੇਸ਼ ਨਾਲ ਖਿਲਵਾੜ ਕਰ ਰਹੀ ਆ, ਉਹ ਗੱਲਾਂ ਬਾਤਾਂ ਤੁਸੀਂ ਇਹਨਾਂ ਦੀ ਕਮੇਡੀ ਦੇ ਥਰੂ ਸੁਣ ਸਕਦੇ ਹੋ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਲਈ ਇੰਨਾ ਹੀ, ਪਰ ਜਾਣ ਤੋਂ ਪਹਿਲਾਂ ਜਗਤਾਰ ਗਿੱਲ ਭਾਅ ਜੀ ਉਹਨਾਂ ਦਾ ਸੁਨੇਹਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਦੇ ਚੱਲਾਂਗੇ। ਅਤੇ ਉਹ ਲਿਖਦੇ ਨੇ, ਕਹਿੰਦੇ ਕਈ ਵਾਰ ਜਗ੍ਹਾ ਬਦਲਣ ਨਾਲ ਵਿਚਾਰ, ਸੋਚ, ਮੰਜ਼ਿਲ ਸਭ ਬਦਲ ਜਾਂਦੇ ਨੇ, ਪਰ ਜ਼ਿੰਦਗੀ ਦਾ ਮਕਸਦ ਕਦੇ ਨਹੀਂ ਬਦਲਦਾ। ਸ਼ੁਭ ਸਵੇਰ। ਸੋ ਬਹੁਤ ਸੋਹਣਾ ਵਿਚਾਰ ਭਾਅ ਜੀ, ਅਤੇ ਤੁਹਾਡਾ ਧੰਨਵਾਦ, ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ। ਬਿਲਕੁਲ ਜੀ, ਅਤੇ ਆਪਣੇ ਰਮਨਜੀਤ ਜੰਡੋਰੀਆ ਜੀ ਨੇ ਵੀ ਗੀਤ ਦੀ ਫਰਮਾਇਸ਼ ਕੀਤੀ ਆ, ਉਹ ਗੀਤ ਕਿਉਂ ਕਰ ਲਿਆ ਗਿਆ, ਸੱਭਿਆਚਾਰ ਪ੍ਰਿੰਸ ਇੰਦਰਪ੍ਰੀਤ ਦਾ ਜੋ ਗੀਤ ਆ ਉਹ ਤੁਹਾਡੇ ਨਾਲ ਹੁਣ ਸਾਂਝਾ ਕਰ ਦਿੱਤਾ ਜਾਏਗਾ। ਅਤੇ ਅੱਜ ਲਈ ਇੰਨਾ ਹੀ, ਅਤੇ ਮੈਂ ਆਸ ਕਰਦਾ ਕਿ ਅਗਲੀ ਵੀਰਵਾਰ ਤੁਹਾਡੇ ਨਾਲ ਸਾਂਝ ਬਣਾ ਸਕੀਏ। ਅਤੇ ਪਰ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਹਰਮਨ ਰੇਡੀਓ ਦੇ ਨਾਲ ਸੱਤੋ ਦਿਨ 24 ਘੰਟੇ, ਅਤੇ ਅਗਲੇ ਵੀਰਵਾਰ ਮਿਲਣ ਦੀ ਆਸ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।